truckcoach.ca.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਲੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਲੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
लंदन की इस फैमिली के सानहे के बाद तमाम कम्युनिटी एक प्लेटफॉर्म पे ब्रैम्पटन ने नकाद किया कैंडल लाइट विजिल का। आपसे दरख्वास्त जरूर शामिल होइएगा। मंडे 14 जून को 8 से 9 के दरमियान गम में हम तमाम एक दूसरे के साथ हैं। मंडे 14 जून 8 से 9 के दरमियान कैंडल लाइट विजिल इन ब्रैम्पटन।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੁੱਟ ਸ਼ੋਰੂਮ ਤੇ, ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ। $500 ਦੀ ਪਰਚੇਸ ਤੇ ਫ੍ਰੀ ਗਿਫਟ। Think furniture, think Ritz furniture. Meet Rohit the Yes Man, because we don't match the price, we beat it.
Visit 5200 Dixie Road, Dixie and Matheson Intersection, Mississauga, 905-232-7489.
Ritz Furniture Planet.
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ। ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ, ਤੁਹਾਨੂੰ ਪਤਾ ਕਿ ਕਿੰਗ ਟੋਇੰਗ। ਨੰਬਰ ਤੁਹਾਨੂੰ ਦਿੰਦੇ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ, 905-614-0000-905-614-0000 ਤੇ ਸੰਪਰਕ ਜਿਹੜਾ ਕਰ ਸਕਦੇ ਹੋ।
अपने समागम लई तुसी बैंक्वेट हॉल दी भाल विचो तां शिंगार बैंक्वेट हॉल दीआं सेवावां हाजिर ने। 100-800 मेहमानां दी पार्टी लई शानदार इंतजाम, 5-स्टार होटल दे शेफ दे हत्थां दा लजीज खाना, लाजवाब सर्विस ते रेट बहुत ही वाजिब। इस लई अपनी अगली पार्टी लई तुसी बुक करना है शिंगार बैंक्वेट हॉल। बुकिंग संबंधी जानकारी लैण लई अज ही इंदरजीत भिंडर नाल गल करो, 905-790-3607। हुण कादा है इंतजार, कॉल करो शिंगार, 905-700-3607।
ऑर्डर ऑर्डर, मुलजिम कसम खा, जो कुछ भी बोलेगा।
हर तरह की कानूनी सेवा ले आज ही संपर्क करो
सुभाष जोशी लॉ ऑफिस, बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ली,
फैमिली लॉ, कॉर्पोरेट लॉ, इमिग्रेशन लॉ, लिटिगेशन या फिर कन्वेंसिंग ऑफ विल्स एंड पावर ऑफ अटॉर्नी ले आज ही कॉन्टेक्ट करो सुभाष जोशी लॉ ऑफिस नो। आज ही पहुँचो सुभाष जोशी लॉ ऑफिस, 1530 ड्रू रोड मिसिसागा, यूनिट नंबर 30। कॉल करो 905-362-0111-905-302-1111।
WTR 770 AM ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਜੀ ਆਇਆਂ ਕਰਦਿਆਂ ਮੈਂ ਇੰਦਰਦੀਪ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਇਕਬਾਲ ਸੰਭਲ ਜੀ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਜੀ, ਉਹ ਮੇਰਾ ਸਾਥ ਦੇ ਰਹੇ ਨੇ ਸਟੂਡੀਓ ਦੇ ਵਿੱਚ, ਅਤੇ ਜਿਹੜਾ ਜੀ ਅੱਜ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਆਵਾਜ਼ ਦੇ ਜ਼ਰੀਏ ਜਿਹੜਾ ਆ ਰੂਬਰੂ ਹਾਂ। ਸਟੂਡੀਓ ਦੀ ਘੜੀ ਦੇ ਮੁਤਾਬਕ 2:04 ਅਤੇ 4 ਮਿੰਟ ਜਿਹੜੇ ਆ ਜੀ ਹੋ ਚੁੱਕੇ ਨੇ, 2:00 ਅਤੇ 57 ਮਿੰਟ ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਸਾਰਿਆਂ ਨਾਲ ਜਿਹੜੀ ਆ ਉਹ ਸਾਂਝ ਰਹੇਗੀ। ਤੁਸੀਂ ਕੋਈ ਵੀ ਗੱਲਬਾਤ ਕਰਨਾ ਹੋਵੇ ਤਾਂ 770 AM ਦੇ ਸਟੂਡੀਓ ਦਾ ਫੋਨ ਨੰਬਰ 416-620-1778 ਆ ਜੀ, 416-620-1778। ਸਭ ਤੋਂ ਪਹਿਲਾਂ ਜਿਹੜਾ ਜੀ ਅਦਾਰਾ ਜਾਗੋ ਵੱਲੋਂ ਜਿਹੜਾ ਲੰਡਨ ਓਨਟਾਰੀਓ ਦੇ ਵਿੱਚ ਜਿਹੜਾ ਇੱਕ ਫੈਮਿਲੀ ਦੇ ਉੱਤੇ ਟਰੱਕ ਚਾੜ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ, ਉਹਨਾਂ ਦੇ ਪਰਿਵਾਰ ਦੇ ਨਾਲ ਦਿਲੀ ਹਮਦਰਦੀ। ਇੱਕ ਸਿਰਫ 9 ਸਾਲ ਦਾ ਬੱਚਾ ਜਦੋਂ ਇੱਕ ਫੈਮਿਲੀ 'ਚੋਂ ਰਹਿ ਜਾਂਦਾ ਆ ਜਿਹਨੂੰ ਕਿ ਅਜੇ ਪੂਰੀ ਸਮਝ ਵੀ ਨਹੀਂ ਹੋਣੀ ਬਈ ਮੇਰੀ ਫੈਮਿਲੀ ਨਾਲ ਕੀ ਹੋ ਗਿਆ। ਬਹੁਤ ਸਾਰੇ ਸਾਡੇ ਬੇਲੀ ਮਿੱਤਰ ਜਿਹੜੇ ਆ ਜੀ ਉਹ ਗੱਲਾਂ ਬਾਤਾਂ ਕਰਦੇ ਹੁੰਦੇ ਆ, ਨਹੀਂ ਰੇਸਿਜ਼ਮ 70ਵਿਆਂ 'ਚ ਸੀਗਾ, ਨਹੀਂ 60ਵਿਆਂ 'ਚ ਸੀਗਾ, ਨਹੀਂ ਉਸ ਤੋਂ ਪਹਿਲਾਂ ਸੀਗਾ, ਹੁਣ ਨਹੀਂ ਹੈਗਾ। ਹੁਣ ਹੋ ਸਕਦਾ ਵੀ ਉਹ ਕੇ ਜਿਹੜੇ ਆ ਕੂ ਕਲੈਕਸ ਕਲਾਨ ਵਰਗੇ ਜਿਹੜੇ ਉਹ ਕੱਪੜੇ ਇੱਕ ਸਪੈਸ਼ਲ ਪਾਉਂਦੇ ਹੁੰਦੇ ਸੀਗੇ, ਉਹੋ ਜਿਹੇ ਕੱਪੜੇ ਪਾ ਕੇ ਰੇਸਿਜ਼ਮ ਭਾਵੇਂ ਨਾ ਹੋਵੇ, ਪਰ ਜੇ ਕਹੀਏ ਰੇਸਿਜ਼ਮ ਨਹੀਂ ਹੈਗਾ ਤਾਂ ਮੇਰਾ ਖਿਆਲ ਹੈ ਵੀ ਉਹ ਅਤਕਥਨੀ ਹੋਵੇਗੀ। ਹੈਗਾ ਆ ਹੁਣ ਉਸ ਫੈਮਿਲੀ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਲੀਡਰ ਸਾਰੇ ਹੀ ਪਹੁੰਚੇ ਵੀ ਸੀਗੇ। ਪਰ ਕਈ ਵਾਰੀ ਇਹੋ ਜਿਹੀਆਂ ਗੱਲਾਂ ਦੇਖ ਕੇ ਨਾ ਸੁਣ ਕੇ ਇਹ ਚੀਜ਼ ਆਉਂਦੀ ਆ ਵੀ ਉਸ ਟੱਬਰ ਦਾ ਕੀ ਕਸੂਰ ਸੀਗਾ, ਸਿਰਫ ਇੰਨਾ ਕਸੂਰ ਵੀ ਇੱਕ ਖਾਸ ਧਰਮ ਨੂੰ ਮੰਨਦੇ ਸੀਗੇ, ਜਾਂ ਸਿਰਫ ਇੰਨਾ ਕਸੂਰ ਵੀ ਉਹ ਆਪਣਾ ਪਹਿਰਾਵਾ ਪਾ ਕੇ ਸੈਰ ਕਰਨ ਨਿਕਲੇ ਸੀਗੇ। ਦੂਜੇ ਪਾਸੇ ਇਹ ਵੀ ਕਈ ਵਾਰੀ ਦਿਮਾਗ 'ਚ ਆਉਂਦਾ ਆ ਵੀ ਜਿਹਨੇ ਵੀ ਇਹ ਕਾਰਵਾਈ ਪਾਈ ਆ, 20-21 ਸਾਲ ਦਾ ਅੱਲੜ ਉਮਰ ਦਾ ਨੌਜਵਾਨ, ਕੀ ਉਹਦੇ ਦਿਮਾਗ 'ਚ ਆਇਆ ਹੋਊਗਾ, ਕੀ ਉਹਨੇ ਸਿੱਖਿਆ ਹੋਊਗਾ, ਜਾਂ ਜਿਹਨੇ ਵੀ ਉਹਦੇ ਦਿਮਾਗ 'ਚ ਇੰਨਾ ਜ਼ਹਿਰ ਭਰਿਆ। ਕਿਉਂਕਿ ਇੱਕ ਗੱਲ ਸਿੱਧੀ ਜੀ ਆ, ਇਹ ਜਿਹੜੀ ਉਮਰ ਆ ਜਿੰਨਾ ਚਿਰ 30 ਤੋਂ ਬੰਦਾ ਉੱਤੇ ਨਹੀਂ ਜਾਂਦਾ ਉਹਨਾਂ ਚਿਰ ਕਈ ਵਾਰੀ ਉਹ ਸੂਝ ਬੂਝ ਉਸ ਲੈਵਲ ਦੀ ਨਹੀਂ ਹੁੰਦੀ। 16-17-18 ਤੋਂ ਲੈ ਕੇ 20-21-22-24 ਤੱਕ ਜਿਹੜੀ ਆ ਉਹ ਇੱਕ ਹੋਰ ਤਰ੍ਹਾਂ ਦੀ ਜਿਹੜੀ ਆ ਸਮਝ ਹੁੰਦੀ ਆ, ਪਰ ਉਹ ਜੋ ਵੀ ਹੈਗਾ ਆ ਉਹਨੇ ਕਰਤਾ, ਠੀਕ ਆ ਉਹਨੂੰ ਸਜ਼ਾ ਮਿਲ ਜੂਗੀ, ਕਚਹਿਰੀ 'ਚ ਪੇਸ਼ ਹੋ ਜਾਊਗਾ, ਜੱਜ ਸਾਹਿਬ ਜੋ ਵੀ ਕਾਨੂੰਨ ਕਹਿੰਦਾ ਉਹਦੇ ਸਾਨੂੰ ਸਜ਼ਾ ਦੇ ਦੇਣਗੇ, ਪਰ ਇਹੋ ਜਿਹੀਆਂ ਚੀਜ਼ਾਂ ਅੱਗੇ ਨਾ ਹੋਣ ਉਹਨੂੰ ਠੱਲਣ ਵਾਸਤੇ ਸਰਕਾਰਾਂ ਜਾਂ ਵਿਰੋਧੀ ਧਿਰ ਜਾਂ ਐਜੂਕੇਸ਼ਨ ਮਿਨਿਸਟਰ ਜਾਂ ਜੋ ਵੀ ਜਿਹੜੇ ਵੀ ਅਦਾਰੇ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਸਮਾਜ ਨੂੰ ਐਜੂਕੇਟ ਕਰਨ ਦੀ, ਸਮਾਜ ਨੂੰ ਸਮਝਾਉਣ ਦੀ, ਇੱਕ ਨਰੋਇਆ ਸਮਾਜ ਸਿਰਜਣ ਦੀ, ਉਹਨਾਂ ਨੇ ਕੀ ਐਫਰਟਸ ਕੀਤੀਆਂ ਹੁਣ ਤੱਕ ਜਾਂ ਅੱਗਿਓਂ ਉਹ ਕੀ ਕਰਨਗੇ। ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਜ਼ਰੂਰ ਉਦੋਂ ਕੁਛ ਦਿਨ ਗੱਲਾਂ ਹੁੰਦੀਆਂ ਨੇ, ਭਾਈਚਾਰੇ ਦੇ ਵਿੱਚ ਹੁੰਦੀਆਂ ਨੇ, ਕਈ ਤਰ੍ਹਾਂ ਦੇ ਜਿਹੜੇ ਆ ਜੀ ਉਹ ਰੋਸ ਕਰਨ ਦੇ ਤਰੀਕੇ ਦੇ ਨਾਲ ਜਿਹੜਾ ਆ ਰੋਸ ਜਤਾਇਆ ਜਾਂਦਾ ਆ ਸ਼ਾਇਦ ਸਰਕਾਰਾਂ ਤੱਕ ਗੱਲ ਪਹੁੰਚੇ, ਪਰ ਉਹਦਾ ਦੂਰ ਰਸੀ ਪ੍ਰਭਾਵ ਜਿਹੜਾ ਆ ਉਹ ਅਜੇ ਵੀ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਆ ਉਹ ਓਨਾ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਆ। ਇੱਕ ਪਾਸੇ ਆਪਾਂ ਕਹਿੰਦੇ ਹਾਂ ਵੀ ਜੀ ਇਹ ਕੰਟਰੀ ਆਫ ਇਮੀਗ੍ਰੈਂਟਸ, ਮਲਟੀਕਲਚਰਲਿਜ਼ਮ, ਮਿਨਿਸਟਰ ਨੇ ਮਲਟੀਕਲਚਰਲਿਜ਼ਮ ਦੇ, ਪਰ ਉਹ ਮਲਟੀਕਲਚਰਲਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ ਮੇਰਾ ਖਿਆਲ ਐਫਰਟਸ ਅਜੇ ਓਨੇ ਨਹੀਂ ਹੈਗੇ, ਖਾਸ ਕਰਕੇ ਜਿਹੜੇ ਥੋੜ੍ਹੇ ਜਿਹੇ GTA ਤੋਂ ਬਾਹਰ ਜਿਹੜੇ ਸ਼ਹਿਰ ਨਿਕਲ ਜਾਂਦੇ ਆ ਜਾਂ ਗ੍ਰੇਟਰ ਵੈਨਕੂਵਰ ਏਰੀਏ ਤੋਂ ਜਿਹੜੇ ਸ਼ਹਿਰ ਜਿਹੜੇ ਆ ਬਾਹਰ ਨੂੰ ਨਿਕਲ ਜਾਂਦੇ ਆ, ਐਡਮਿੰਟਨ ਕੈਲਗਰੀ ਤੋਂ ਥੋੜ੍ਹੇ ਜਿਹੇ ਸਾਈਡਾਂ 'ਤੇ ਜਿਹੜੇ ਨਿੱਕੇ ਸ਼ਹਿਰ ਆ, ਪਿੰਡ ਆ, ਉੱਥੇ ਅਜੇ ਕਾਫੀ ਕੰਮ ਕਰਨ ਦੀ ਲੋੜ ਆ, ਅਤੇ ਇਕੱਲੀਆਂ ਸਰਕਾਰਾਂ ਨੂੰ ਹੀ ਨਹੀਂ, ਮੈਨੂੰ ਵੀ ਲੱਗਦਾ ਹੁੰਦਾ ਵੀ ਜਿਹੜਾ ਭਾਈਚਾਰਾ ਆ ਉਹ ਵੀ ਨਿਕਲੇ, ਇੰਟੀਗ੍ਰੇਟ ਜਿਹੜਾ ਹੋਵੇ, ਆਪਣੀਆਂ ਗੱਲਾਂ ਦੂਜੇ ਭਾਈਚਾਰਿਆਂ ਨੂੰ ਦੱਸੇ, ਦੂਜੇ ਭਾਈਚਾਰਿਆਂ ਦੀਆਂ ਗੱਲਾਂ ਆਪ ਦੱਸੇ, ਆਪ ਸੁਣੇ, ਆਪ ਸਿੱਖੇ। ਇਹਦਾ ਮਤਲਬ ਇਹ ਨਹੀਂ ਗਾ ਵੀ ਜਿਹੜੇ ਸਮਾਜ ਦੇ ਵਿੱਚੋਂ ਜਿਹੜੀਆਂ ਕਲਚਰਲ ਵੈਲਿਊਜ਼ ਲੈ ਕੇ ਆਪਾਂ ਇੱਥੇ ਆਏ ਹਾਂ ਉਹ ਵੈਲਿਊਜ਼ ਛੱਡ ਦਈਏ। ਇੰਟੀਗ੍ਰੇਟ ਹੋਣ ਦਾ ਮਤਲਬ ਇਹ ਨਹੀਂ ਗਾ ਵੀ ਜਿਹੜੀਆਂ ਚੀਜ਼ਾਂ ਨੂੰ ਅਸੀਂ ਮੰਨਦੇ ਹਾਂ ਅਸੀਂ ਉਹਨਾਂ ਨੂੰ ਛੱਡ ਕੇ ਅਤੇ ਨਵੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਐਡ ਕਰੀਏ। ਇੰਟੀਗ੍ਰੇਸ਼ਨ ਦਾ ਮਤਲਬ ਇਹ ਹੁੰਦਾ ਆ ਵੀ ਉਹਨਾਂ ਦੇ ਨਾਲ ਨਾਲ ਹੋਰ ਨਵੀਆਂ ਚੀਜ਼ਾਂ ਆਪਾਂ ਸਿੱਖੀਏ ਅਤੇ ਆਪਣੇ ਆਲੇ ਦੁਆਲੇ ਦੇ ਸਮਾਜਾਂ ਨੂੰ ਉਹ ਚੀਜ਼ਾਂ ਸਿਖਾਈਏ ਜਿਹੜੇ ਬਾਰੇ ਉਹਨਾਂ ਨੂੰ ਨਹੀਂ ਪਤਾ, ਤਾਂ ਕਿ ਦੋਵੇਂ ਤਿੰਨੇ ਚਾਰੇ ਪੰਜੇ ਪੰਜਾਹਵੇਂ ਜਿੰਨੇ ਵੀ ਡਿਫਰੈਂਟ ਡਿਫਰੈਂਟ ਕਲਚਰਸ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਆਪਣੇ ਖੱਬੇ ਸੱਜੇ ਰਹਿੰਦੇ ਆ ਉਹ ਉਹਨਾਂ ਵੈਲਿਊਜ਼ ਦੀ ਕਦਰ ਕਰਨ, ਉਹਨੂੰ ਨਫ਼ਰਤ ਨਾ ਕਰਨ। ਅਤੇ ਜੇ ਜਿਹੜੇ ਜਿੰਨੇ ਵੀ ਸਮਾਜ ਦੇ ਵਿੱਚ ਕੰਮ ਕਰਨ ਵਾਲੀਆਂ ਧਿਰਾਂ ਜੇ ਸਾਰੀਆਂ ਸਿਰ ਜੋੜ ਕੇ ਕੋਈ ਇਹੋ ਜਿਹਾ ਪਲਾਨ ਬਣਾਉਣ ਤਾਂ ਜਿਹੜੇ ਕੋਈ ਥੋੜ੍ਹੇ ਬਹੁਤੇ ਚੰਦਕ ਜਿਹੜੇ ਇਹ ਨਫ਼ਰਤ ਦੀ ਸਿਆਸਤ ਦੇ ਵਿੱਚ ਵਿਸ਼ਵਾਸ ਰੱਖਦੇ ਆ, ਮੇਰਾ ਖਿਆਲ ਹੈ ਵੀ ਉਹ ਆਪੇ ਹੀ ਉਹਨਾਂ ਦੀਆਂ ਉਹ ਗੇਮਾਂ ਜਦੋਂ ਖਤਮ ਹੋ ਗਈਆਂ, ਜਦੋਂ ਉਹਨਾਂ ਨੂੰ ਸੁਣਨ ਵਾਲਾ ਹੀ ਕੋਈ ਨਾ ਰਿਹਾ, ਜਾਂ ਤਾਂ ਉਹ ਚੁੱਪ ਕਰਕੇ ਘਰ ਬਹਿ ਜਾਣਗੇ ਅਤੇ ਜਾਂ ਫਿਰ ਉਹਨਾਂ ਨੂੰ ਵੀ ਆਪਣੀਆਂ ਚੀਜ਼ਾਂ ਜਿਹੜੀਆਂ ਬਦਲਣੀਆਂ ਸ਼ੁਰੂ ਹੋਣਗੀਆਂ। ਸੋ ਮਤਲਬ ਤੁਸੀਂ 70ਵਿਆਂ ਦੇ ਆਏ ਹੋਏ ਆ, ਤੁਸੀਂ ਵੀ ਰੇਸਿਜ਼ਮ ਤੁਸੀਂ ਤਾਂ ਹੱਡੀ ਹੰਡਾਇਆ ਅਤੇ ਜਿਹੜੀ ਆ ਲੰਡਨ ਵਾਲੀ ਜਿਹੜੀ ਘਟਨਾ ਹੈ, ਇਸ ਤੋਂ ਪਹਿਲਾਂ ਇੱਕ ਬ੍ਰੈਂਪਟਨ ਦੀ ਇੱਕ ਯੰਗ ਕੁੜੀ ਸੀਗੀ ਕੁਛ ਸਾਲ ਪਹਿਲਾਂ, ਉਹਨੇ ਇੱਕ ਵੀਡੀਓ ਬਣਾ ਕੇ ਯੂਟਿਊਬ 'ਤੇ ਚਾੜੀ ਸੀ, ਉਦੋਂ ਵੀ ਕਾਫੀ ਹੱਲਾ ਪਿਆ ਸੀ, ਤੋਂ ਬਾਅਦ 'ਚੋਂ ਪਤਾ ਲੱਗਿਆ ਵੀ ਉਹ 'ਚ ਉਹਨੂੰ ਐਜੂਕੇਸ਼ਨ ਐਜੂਕੇਟ ਹੀ ਇੱਕ ਹੋਰ ਤਰੀਕੇ ਨਾਲ ਕੀਤਾ ਗਿਆ।
ਹਾਂਜੀ,
ਹੁਣ ਜਿਹੜੀ ਆ ਜੀ ਫੈਮਿਲੀ ਮੈਂਬਰ ਉਹਦੇ ਪੇਰੈਂਟਸ ਵੱਲੋਂ ਵੀ ਸਟੇਟਮੈਂਟਸ ਆ ਰਹੀਆਂ ਨੇ ਕੋਰਟ ਦੇ ਵਿੱਚ, ਕੋਰਟ 'ਚ ਅਪੀਅਰ ਵੀ ਹੋਇਆ, ਫਿਰ ਅਪੀਅਰ ਹੋਣਾ ਉਹਨੇ ਮੁੰਡੇ ਨੇ, ਪਰ ਕਿਵੇਂ ਲੱਗਦਾ ਉਹ ਤੁਸੀਂ ਤੇ ਉਹ ਜਿਹੜੇ ਮੈਂ ਕੱਪੜਿਆਂ ਦੀ ਗੱਲ ਕੀਤੀ ਆ, ਅਸੀਂ ਤੇ ਫੋਟੋਆਂ 'ਚ ਵੇਖੇ, ਤੁਸੀਂ ਤੇ ਉਹ ਕੱਪੜੇ ਪਾਏ ਬੰਦੇ ਵੇਖੇ ਹੋਣਗੇ।
ਯਾਰ ਇਹ ਹੁੱਡ ਪਹਿਨਦੇ ਹੁੰਦੇ ਸੀ ਉਹ ਕੁਕਲਸ ਕਲਾਂ ਵਾਲੇ, ਅਤੇ ਜਦੋਂ ਉਹਨਾਂ ਦੇ ਸਿਰ ਸੁਰ ਭੰਨੇ ਗਏ ਨਾ ਲੋਕਾਂ ਨੇ ਹੀ, ਖਾਸ ਕਰ ਉਹਨਾਂ ਦਾ ਕੰਮ ਖਤਮ ਕੀਤਾ। ਐਕਚੁਲੀ ਲੋਕ ਹੀ ਜਦੋਂ ਉੱਠਣਗੇ ਤਾਂ ਇਹ ਰੇਸਿਜ਼ਮ ਖਤਮ ਹੋਣਾ, ਰੇਸਿਜ਼ਮ ਪ੍ਰੈਫਰਡ ਪੋਲਸੀ ਆ ਮੌਜੂਦਾ ਨਿਜ਼ਾਮ ਦੀ, ਜਿਹੜੇ ਕਿ ਚਾਹੇ ਕਿਸੇ ਮਿਨਿਸਟਰ ਦੀ ਗੱਲ ਕਰ ਲਈਏ, ਚਾਹੇ ਕਿਸੇ ਐਮ ਪੀ ਦੀ ਗੱਲ ਕਰ ਲਈਏ, ਚਾਹੇ ਕਿਸੇ ਹੋਰ ਦੀ ਗੱਲ ਕਰ ਲਈਏ, ਉਹ ਭੜਕਾਉਂਦੇ ਆ ਇਹਨਾਂ ਗੱਲਾਂ ਨੂੰ। ਹੁਣ ਇਹ ਆਮ ਪਤਾ ਲੱਗਣ ਲੱਗ ਪਿਆ ਹਿੰਦੁਸਤਾਨ ਦੇ ਵੀ ਨਿਜ਼ਾਮ ਦੇ ਵਿੱਚ ਇਹ ਗੱਲਾਂ ਹੈਗੀਆਂ, ਇੱਥੇ ਵੀ ਪਤਾ ਲੱਗਣ ਲੱਗ ਪਿਆ, ਅਤੇ ਜਦੋਂ ਕਿ 70 ਵਾਲਾ ਜ਼ਮਾਨਾ ਸੀ ਉਦੋਂ ਪਤਾ ਆਮ ਲੱਗਦਾ ਸੀ ਕਿ ਮੌਜੂਦਾ ਨਿਜ਼ਾਮ ਹੀ ਆ ਜਿਹੜਾ ਕਿ ਇਹ ਭੜਕਾਊ ਗੱਲਾਂ ਕਰਦਾ। ਆਪਾਂ ਨੂੰ ਇਹ ਤੋਂ ਬਚਣਾ ਪੈਣਾ ਅਤੇ ਆਪਾਂ ਨੂੰ ਇਹ ਤੋਂ ਸਾਰੇ ਲੋਕਾਂ ਨੂੰ, ਇਕੱਲੇ ਹਿੰਦੁਸਤਾਨੀਆਂ ਦਾ ਨਹੀਂ ਮਾਮਲਾ ਹੈ, ਆਇਰਿਸ਼ ਲੋਕਾਂ ਨਾਲ ਵੀ ਇਹ ਗੱਲ ਹੋ ਚੁੱਕੀ ਆ, ਵੱਖਰੇ ਵੱਖਰੇ ਲੋਕਾਂ ਨਾਲ, ਵੱਖਰੇ ਵੱਖਰੇ ਰੰਗ ਦੇ ਬੰਦਿਆਂ ਨਾਲ ਇਹ ਗੱਲਾਂ ਹੋ ਚੁੱਕੀਆਂ ਆ।
ਮੈਂ ਆਇਰਿਸ਼ ਦੇ ਲੋਕ ਤਾਂ ਜਿਹੜੇ ਆ ਉਹ ਚਿੱਟੇ ਸੀ।
ਹਾਂਜੀ,
ਆਇਰਿਸ਼ ਲੋਕ ਤਾਂ ਜਿਹੜੇ ਆ ਉਹ ਰੰਗਦਾਰ ਸਕਿਨ ਦੇ, ਚਮੜੀ ਤਾਂ ਉਹਨਾਂ ਦੀ ਚਿੱਟੀ ਸੀਗੀ।
ਆਹੋ, ਚਮੜੀ ਤਾਂ ਚਿੱਟੀ ਸੀ ਪਰ ਉਹਨਾਂ ਦਾ ਵਿਤਕਰਾ ਹੁੰਦਾ ਸੀ। ਹਾਂਜੀ,
ਤੇ ਮੇਰਾ ਖਿਆਲ ਮੈਨੂੰ ਨਾ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਜਿਹੜਾ ਆ ਇੱਕ ਤਾਂ ਹੈਗਾ ਆ ਜਿਹੜਾ ਸਿਸਟੈਮਿਕ ਰੇਸਿਜ਼ਮ ਹੈ।
ਹਾਂ,
ਤੇ ਇੱਕ ਹੈਗਾ ਜਦੋਂ ਇੱਕ ਖਾਸ ਤਰ੍ਹਾਂ ਦੇ, ਜਿਵੇਂ ਹੁਣ ਲੰਡਨ ਵਾਲੀ ਘਟਨਾ ਹੋਈ ਆ ਜਿਹਦੇ 'ਚ ਪੂਰੀ ਦੀ ਪੂਰੀ ਫੈਮਿਲੀ ਇੱਕ 9 ਸਾਲ ਦੇ ਬੱਚੇ ਤੋਂ ਬਿਨਾਂ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ,
ਹੈਨਾ।
ਤੇ ਉਸ ਤੋਂ ਬਾਅਦ ਜਿਹੋ ਜਿਹੀਆਂ ਖਬਰਾਂ ਆ ਰਹੀਆਂ ਆ, ਜਿਹੋ ਜਿਹਾ ਰਿਪੋਰਟਾਂ ਆ ਰਹੀਆਂ ਵੀ ਉਹ ਹੱਸ ਰਿਹਾ ਸੀਗਾ ਇਹ ਕਾਰਵਾਈ ਕਰਕੇ, ਉਹ ਕਹਿ ਰਿਹਾ ਸੀ ਮੈਂ ਤਾਂ ਕਰਤਾ, ਪਲੀਜ਼ ਨੂੰ ਕਾਲ ਕਰ ਦਿਓ, ਆਹ ਕਰ ਦਿਓ,
ਉਹਨੂੰ ਕਿਸੇ ਨੇ ਕਿਹਾ ਹੋਣਾ ਬਈ।
ਤੇ ਉਹ ਚੀਜ਼ਾਂ ਜਿਹੜੀਆਂ ਆ ਉਹ ਮੇਰੇ ਖਿਆਲ ਸਿਸਟੈਮਿਕ ਰੇਸਿਜ਼ਮ ਦੇ ਸਿੱਧੇ ਡਾਇਰੈਕਟਲੀ, ਮੈਨੂੰ ਲੱਗਦਾ ਕਈ ਵਾਰੀ ਵੀ ਉਹ ਕਿਸੇ ਖਾਸ ਮਨੋਰਥ ਨੂੰ ਰੱਖ ਕੇ ਇਹੋ ਜਿਹੇ ਜਿਹੜੀਆਂ ਕਾਰਵਾਈਆਂ ਪਾਈਆਂ ਜਾਂਦੀਆਂ। ਜਿਹੜਾ ਸਿਸਟੈਮਿਕ ਰੇਸਿਜ਼ਮ ਆ ਉਹ ਬੇਸਿਕਲੀ ਡਿਸਕਰਜ ਕਰਨ ਵਾਲਾ ਜਿਹੜਾ ਆ ਵੀ ਉੱਧਰ ਨੂੰ ਜ਼ਿਆਦਾ ਹੁੰਦਾ। ਹੁਣ ਜੇ ਵੇਖਿਆ ਜਾਵੇ ਮੂਲ ਵਾਸੀਆਂ ਨਾਲ ਵੀ ਤਾਂ ਕਿੰਨਾ ਹੋ ਹੀ ਰਿਹਾ, ਮੂਲ ਜਿਹੜੇ ਮੂਲ ਵਾਸੀ ਆ ਜਿਹੜੇ ਆਪਣੇ ਜਿਹਨੂੰ ਆਪਾਂ ਫਸਟ ਨੇਸ਼ਨ ਵੀ ਕਹਿੰਦੇ ਹਾਂ, ਉਹ ਵੀ ਤਾਂ ਕਈ ਤਰ੍ਹਾਂ ਦੇ ਪ੍ਰੋਟੈਸਟਾਂ ਦੇ ਵਿੱਚੋਂ ਨਿਕਲ ਰਹੇ।
ਉਹਨਾਂ ਨੂੰ ਵਿਚਾਰਿਆਂ ਨੂੰ ਦੇਖੋ 215 ਬੱਚੇ ਉੱਥੇ ਮਾਰੇ ਗਏ ਆਪਣੇ ਕੈਮਲੂਸ,
ਉਹ ਤਾਂ ਇੱਕਦਮ ਪਤਾ ਲੱਗਿਆ, ਹੁਣ ਹੋਰ ਪਤਾ ਨਹੀਂ ਕਿੰਨੇ ਹੋਣਗੇ,
ਹੋਰ ਪਤਾ ਨਹੀਂ ਕਿੰਨੇ ਕੁ ਹੋਣੇ ਆ। ਮੈਂ ਇੱਕ ਖਬਰ ਪੜ੍ਹੀ ਸੀ ਇੰਦਰਦੀਪ ਜੀ, ਸ਼ਾਇਦ ਕਿਰਨਦੀਪ ਨਾਂ ਦੀ ਲੜਕੀ ਸੀ, ਉਹ ਬਹੁਤ ਇੰਟੈਲੀਜੈਂਟ ਸੀ, ਨੇਟਿਵ ਲੋਕਾਂ 'ਚੋਂ ਸੀਗੀ ਉਹ, ਉਹਦਾ ਕਤਲ ਹੋ ਗਿਆ ਬਾਅਦ 'ਚ, ਅਤੇ RCMP ਉਹਦੇ ਲਈ ਜ਼ਿੰਮੇਵਾਰ ਠਹਿਰਾਈ ਗਈ ਸੀ, ਪਰ ਉਹਦਾ ਕਤਲ ਕਰਾਉਣ ਵਾਲੇ ਕੋਈ ਹੋਰ ਸੀਗੇ। ਪਰ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਉਂ ਹੋ ਰਿਹਾ ਸਾਰਾ ਕੁਛ। ਇਹ ਹੈ ਤਾਂ ਹੈ ਨਹੀਂ ਗੀ ਇੰਨੀ ਜੋਗੀ ਗੱਲ ਕੋਈ, ਕਿਉਂਕਿ ਰੇਸਿਜ਼ਮ ਨਾਲ ਕੋਈ, ਹੁਣ ਦੇਖੋ ਜੀ ਆਪਣਾ ਫੈਮਿਲੀ ਤਬਾਹ ਕਰਤੀ ਉਹ ਸਾਰੀ ਲੰਡਨ ਵਾਲੀ, ਜੇ ਆਪਾਂ ਦੇਖੀਏ ਤਾਂ ਉਹਦੇ ਨਾਲ ਕੋਈ ਫਾਇਦਾ ਤਾਂ ਕਿਸੇ ਨੂੰ ਕੋਈ ਨਹੀਂ ਹੋਇਆ, ਨਾ ਹੀ ਕੂਕਲੈਕਸਲ ਨੂੰ ਹੋਇਆ ਹੋਣਾ ਅਤੇ ਨਾ ਹੀ ਵਾਈਟ ਸੁਪਰਮੈਸੀ ਵਾਲਿਆਂ ਨੂੰ ਹੋਇਆ ਹੋਣਾ, ਅਤੇ ਇਹ ਨੁਕਸਾਨ ਕਰ ਦਿੱਤਾ ਇੱਕ ਫੈਮਿਲੀ ਦਾ ਉਹਨਾਂ
ਨੇ। ਨਹੀਂ ਸਮਾਜ ਦਾ ਹੋ ਗਿਆ ਜੀ,
ਹਾਂਜੀ
ਪੂਰੇ ਸਮਾਜ ਦਾ ਨੁਕਸਾਨ,
ਪੂਰੇ ਸਮਾਜ ਦਾ
ਹੈਗਾ ਹੀ ਹੈਗਾ ਆ।
ਯਾ ਸਾਨੂੰ ਚੌਕਸ ਰਹਿਣਾ ਪੈ ਗਿਆ ਅਤੇ ਧਿਆਨ ਰੱਖਣਾ ਪੈ ਗਿਆ, ਇਹ ਸਾਰਾ ਸਮਾਜ ਦੁਖੀ ਹੋ ਗਿਆ ਉੱਤੇ। ਹਾਂਜੀ
ਕਿਉਂਕਿ ਹੁਣ ਤਾਂ ਇੱਕ ਦੋ ਗੱਲਾਂ ਹੁੰਦੀਆਂ ਸੀ, ਉਹ ਕਹਿੰਦੇ ਵੀ ਅੱਗੇ ਤਾਂ ਸ਼ਾਮ ਨੂੰ ਜਦੋਂ ਦਾ ਕਾਰਵਾਈ ਪਈ ਆ ਉਦੋਂ ਸੈਰ ਕਰਨ ਜਾਣ ਲੱਗਿਆਂ ਵੇਖਣਾ ਪੈਂਦਾ ਵੀ ਖੱਬੇ ਸੋਜਿਆਂ ਕੋਈ ਯਾਦ ਆ ਨਹੀਂ ਰਿਹਾ
ਆਹੋ
ਜਿਹੜਾ, ਅਤੇ ਇਸ ਕਰਕੇ ਜਿਹੜੀਆਂ
ਖਿਆਲ ਰੱਖਣਾ ਪੈਂਦਾ। ਹਾਂਜੀ
ਹਾਂਜੀ, ਪਰ ਆਸ ਕਰਦੇ ਹਾਂ ਵੀ ਇਹੋ ਜਿਹੀਆਂ ਘਟਨਾਵਾਂ ਅੱਗੇ ਨਾ ਹੋਣ, ਅਤੇ ਜਿਹੜੇ ਜ਼ਿੰਮੇਵਾਰ ਨੇ ਸਮਾਜ ਨੂੰ ਐਜੂਕੇਟ ਕਰਨ ਦੇ, ਖਾਸ ਕਰਕੇ ਮਿਨਿਸਟਰੀ ਆਫ ਮਲਟੀਕਲਚਰਲਿਜ਼ਮ, ਉਹ ਆਪਣਾ ਕੰਮ ਜ਼ਿਆਦਾ ਬਖੂਬੀ ਦੇ ਨਾਲ ਕਰੇ ਅਤੇ ਵਾਕਈ ਮਲਟੀਕਲਚਰਲਿਜ਼ਮ ਨੂੰ ਪ੍ਰਮੋਟ ਕਰੇ, ਭਾਵੇਂ ਐਜੂਕੇਸ਼ਨ ਦੇ ਥਰੂ ਕਰੇ, ਭਾਵੇਂ ਡਿਸਕਸ਼ਨ ਗਰੁੱਪਸ ਦੇ ਥਰੂ ਕਰੇ, ਭਾਵੇਂ ਫੋਕਸ ਗਰੁੱਪ ਦੇ ਥਰੂ ਕਰੇ, ਭਾਵੇਂ ਕਲਾਸਾਂ ਸਕੂਲਾਂ ਦੇ ਵਿੱਚ ਕਰੀਕੁਲਮ ਐਡ ਕਰੇ ਤਾਂ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਪਤਾ ਲੱਗੇ ਵੀ ਕਿਹੜੇ ਕਿਹੜੇ ਕਲਚਰ ਦੇ ਬੰਦੇ ਕਿੱਥੇ ਕਿੱਥੇ ਕਿਵੇਂ ਕਿਵੇਂ ਰਹਿੰਦੇ ਆ, ਕਿਹੋ ਜਿਹਾ ਪਹਿਰਾਵਾ ਆ, ਤਾਂ ਕਿ ਉਹ ਜਿਹੜੀ ਹੇਟਰਡ ਆ, ਜਿਹੜੀ ਨਫ਼ਰਤ ਆ ਸਿਰਫ ਇਸ ਕਰਕੇ ਵੀ ਫਲਾਣਾ ਫਲਾਣੇ ਧਰਮ ਨੂੰ ਮੰਨਦਾ ਆ, ਫਲਾਣਾ ਫਲਾਣੇ ਧਰਮ ਨੂੰ ਨਹੀਂ ਮੰਨਦਾ, ਫਲਾਣਿਆਂ ਦਾ ਚਿਹਰਾ ਮੂਹਰਾ ਵੇਖਣ ਨੂੰ ਇਹੋ ਜਿਹਾ ਆ, ਫਲਾਣੇ ਦੇ ਕੱਪੜੇ ਇਹੋ ਜਿਹੇ ਆ, ਫਲਾਣਾ ਖਾਂਦਾ ਇਹੋ ਜਿਹਾ ਆ।
ਇਹ ਗੱਲ
ਅਤੇ ਉਹ ਜਿਹੜਾ ਆ
ਸਮਾਜ ਦੇ ਵਿੱਚ ਗੱਲਾਂ ਘਟੀਆਂ ਬਹੁਤ ਆ,
ਉਹ ਉਹਦੀ ਬਜਾਏ ਜੇ ਗੱਲਾਂ ਇੱਧਰ ਨੂੰ ਹੋਣ ਵੀ ਭਾਈ ਅੱਗੇ ਨੂੰ ਕਿਵੇਂ ਵਧਣਾ ਆ, ਹੋਰ ਵਧੀਆ ਗੱਲਾਂ ਕਿਵੇਂ ਕਰਨੀਆਂ,
ਬਸ ਕੋਈ ਚੀਜ਼ ਹੈ ਨਹੀਂ ਗੀ,
ਉਹ ਚੀਜ਼ ਜਿਹੜੀ ਆ ਵੀ ਉੱਧਰ ਨੂੰ ਗੱਲ ਤੁਰੇ ਤਾਂ ਜ਼ਿਆਦਾ ਬੈਟਰ ਆ। ਹੁਣ ਜਿਵੇਂ ਪਰ ਕਈ ਵਾਰੀ ਸੁਮਲ ਸਾਹਿਬ ਮੈਨੂੰ ਲੱਗਦਾ ਹੁੰਦਾ ਵੀ ਅਸਲੀ ਗੱਲ ਕੁਛ ਹੋਰ ਹੁੰਦੀ ਆ ਅਤੇ ਪਰਸੈਪਸ਼ਨ ਕਈ ਵਾਰੀ ਕੁਛ ਹੋਰ ਹੋ ਜਾਂਦੀ ਆ। ਹੁਣ ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦਾ ਜਿਹੜਾ ਆ ਉਹ ਸ਼ਹੀਦੀ ਦਿਹਾੜਾ ਜਿਹੜਾ ਆ ਜੀ ਉਹ ਲੰਘਿਆ ਆ, ਅਤੇ ਉਹਨਾਂ ਦਾ ਜਿਹੜਾ 9 ਜੂਨ ਨੂੰ ਜਿਹੜਾ ਆ ਉਹ ਸ਼੍ਰੀ ਦਿਹਾੜਾ ਸੀਗਾ ਜੀ, ਅਤੇ 9 ਜੂਨ 1716 ਨੂੰ ਜਦੋਂ ਉਹਨਾਂ ਨੂੰ ਜਿਹੜਾ ਆ ਸ਼ਹੀਦ ਕੀਤਾ ਗਿਆ ਦਿੱਲੀ ਜਾ ਕੇ ਪੜ੍ਹੇ ਹੋਇਆ, ਅਤੇ 1708 ਤੋਂ ਲੈ ਕੇ ਅਤੇ 1715 ਦੇ ਨੇੜੇ ਤੇੜੇ ਉਹ ਜਿਹੜਾ ਆ ਉਹ ਉਹਨਾਂ ਨੇ ਉਹ ਪੰਜਾਬ 'ਚ ਆਏ ਆ, ਅਤੇ ਉਹ ਸਾਰਾ ਕੁਛ ਜੋ ਵੀ ਉਹਨਾਂ ਨੇ ਕੀਤਾ ਉਹ ਉਹਦੀਆਂ ਗੱਲਾਂ ਅਜੇ ਤੱਕ ਵੀ ਜਿਹੜੀਆਂ ਆ ਉਹ ਹੋ ਰਹੀਆਂ ਨੇ। ਅਤੇ ਇਹ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿਉਂਕਿ ਆਮ ਤੌਰ 'ਤੇ ਇਹ ਇੱਕ ਪ੍ਰਚਲਿਤ ਧਾਰਨਾ ਆ ਬਈ ਬਾਬਾ ਬੰਦਾ ਸਿੰਘ ਬਹਾਦਰ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਆਏ ਪੰਜਾਬ 'ਚ, ਇੱਕ ਧਾਰਨਾ ਆ,
ਇੱਕ ਧਾਰਨਾ ਕਹਿ ਲਓ, ਉੱਦਾਂ ਉੱਦਾਂ ਇੱਦਾਂ ਨਹੀਂ ਸੀ,
ਮੈਂ ਉਹੀ ਕਹਿ ਰਿਹਾ ਵੀ ਇੱਕ ਧਾਰਨਾ ਆ।
ਹਾਂਜੀ,
ਅਤੇ ਫਿਰ ਜੇ ਉਹ ਧਾਰਨਾ ਉਹ ਅਤੇ ਫਿਰ ਸਰਹੰਦ ਫਤਿਹ ਕਰਨ ਤੋਂ ਬਾਅਦ ਉਹਨਾਂ ਦਾ ਉਹ ਮਿਸ਼ਨ ਪੂਰਾ ਹੋ ਜਾਣਾ ਚਾਹੀਦਾ,
ਪੂਰਾ ਹੋ ਜਾਣਾ ਚਾਹੀਦਾ ਸੀ ਯਾਰ,
ਪਰ ਉਹਨਾਂ ਦਾ ਮਿਸ਼ਨ ਪੂਰਾ ਨਹੀਂ ਹੋਇਆ। ਠੀਕ ਹੈ, ਉਹਨਾਂ ਨੇ ਸਰਹੰਦ ਫਤਿਹ ਕੀਤੀ ਪਰ ਉਹਨਾਂ ਨੇ ਰਾਜ ਦੀ ਸਥਾਪਨਾ ਕੀਤੀ। ਸਰਹੰਦ ਫਤਿਹ ਹੋਣ ਤੋਂ ਬਾਅਦ ਜਿਹੜਾ ਇੱਕ ਹੋਰ ਚੀਜ਼ ਆ, ਇੱਕ ਹੋਰ ਧਾਰਨਾ ਆਉਂਦੀ ਆ ਬਈ ਜੀ ਉਹ ਤਾਂ ਉਦੋਂ ਦੇ ਮੁਗਲਾਂ ਦੇ ਉਲਟ ਸੀਗਾ,
ਇਹ ਵੀ ਨਹੀਂ ਗੱਲ ਹੈ,
ਉਹ ਜ਼ਾਲਮ ਰਾਜਿਆਂ ਦੇ ਹਕੂਮਤਾਂ ਦੇ ਉਲਟ ਸੀਗਾ।
ਐਗਜ਼ੈਕਟਲੀ, ਆਹ ਗੱਲ ਮੰਨਣ ਵਾਲੀ ਆ।
ਠੀਕ ਹੈ ਜੀ, ਅਤੇ ਜਿਹੜਾ ਸਰਹੰਦ ਦਾ ਉਦੋਂ ਰਾਜਾ ਸੀਗਾ ਉਹ ਵੀ ਜ਼ਾਲਮ ਸੀ। ਸਡੌਰੇ ਤੋਂ ਜਦੋਂ ਆਮ ਜਨਤਾ ਗਈ ਆ ਬਾਬਾ ਬੰਦਾ ਸਿੰਘ ਬਹਾਦਰ ਕੋਲ ਬਈ ਜੀ ਤੁਸੀਂ ਉੱਥੇ ਆ ਗਏ ਸਾਨੂੰ ਵੀ ਆਪਣੇ ਨਾਲ ਲਓ, ਉੱਥੇ ਜ਼ਮੀਨਦਾਰ ਉਹਨਾਂ ਨੂੰ ਤੰਗ ਕਰਦੇ ਸੀ ਮਾਲੀਆ ਲੈਣ ਵਾਸਤੇ, ਅਤੇ ਇੱਕ ਗੱਲ ਹੋ ਸਕਦਾ ਸਾਡੇ ਬਹੁਤੇ ਸਰੋਤਿਆਂ ਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇੱਧਰੋਂ ਛੱਡ ਕੇ ਜਾ ਕੇ ਅਤੇ ਮਾਝੇ ਵੱਲ ਨੂੰ ਜਾਂਦੇ ਆ ਕਲਾਨੌਰ, ਉਹ ਜਿਹੜਾ ਆ ਵੀ ਉਹ ਠਾਰ ਕਰਦੇ ਆ, ਕਲਾਨੌਰ ਅੱਜ ਵੀ ਪਿੰਡ ਹੈਗਾ ਗੁਰਦਾਸਪੁਰ ਜ਼ਿਲ੍ਹੇ ਦਾ, ਉਹਨਾਂ ਦੀ ਆਰਮੀ ਦੇ ਵਿੱਚ 5000 ਮੁਸਲਿਮ ਭਰਤੀ ਹੁੰਦੇ ਆ।
ਹਾਂਜੀ ਹਾਂਜੀ, ਇਹ ਗੱਲ ਮੈਂ ਸੁਣੀ ਆ।
ਨਹੀਂ ਹੈਗੀ ਆ ਜੀ,
ਇਹ ਗੱਲ ਹੈਗੀ ਆ।
ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਇੱਕ ਖਾਸ ਵਿਸ਼ੇਸ਼ ਧਰਮ ਦੇ ਉਲਟ ਹੁੰਦਾ ਤੇ ਉਹਨਾਂ ਉਸ ਧਰਮ ਨੂੰ ਮੰਨਣ ਵਾਲੇ ਨੂੰ ਆਪਣੀ ਆਰਮੀ 'ਚ ਥੋੜ੍ਹੀ ਲੈਣਾ ਸੀ।
ਉਹ ਤਾਂ ਕਹਿੰਦੇ ਮਸਜਿਦਾਂ ਵੀ ਉਹਨੀ ਠੀਕ ਕਰਾਈਆਂ
ਉਹਨਾਂ ਨੇ ਸਰਹੰਦ ਫਤਿਹ ਹੋਣ ਤੋਂ ਬਾਅਦ, ਜਦੋਂ ਰਾਜ ਦੀ ਸਥਾਪਤੀ ਕਰ ਲਈ ਆ, ਕਿਸੇ ਅਜ਼ਾਨ ਤੇ ਕਿਸੇ ਨਮਾਜ਼ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਲਾਈ, ਹਰੇਕ ਨੂੰ ਆਪਣਾ ਧਰਮ ਮੰਨਣ ਦੀ ਖੁੱਲ੍ਹ ਸੀਗੀ।
ਬਿਲਕੁਲ 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 ਬਿਲਕੁਲ, ਇੱਦਾਂ ਹੀ ਗੱਲ ਹੋਈ।
ਅਤੇ ਉਦੋਂ ਬਾਅਦ ਜਦੋਂ ਉਹਨਾਂ ਨੇ ਜਿਹੜਾ ਆ ਸਿੱਕਾ ਚਲਾਇਆ, ਹਾਂ ਗੁਰੂ ਗੋਬਿੰਦ ਸਿੰਘ ਹੁਣਾਂ ਦੇ ਉਹ ਚੇਲੇ ਸੀਗੇ ਅਤੇ ਉਹਨਾਂ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਹੁਣਾਂ ਦੇ ਨਾਂ 'ਤੇ ਜਿਹੜਾ ਆ ਉਹ ਕਰੰਸੀ ਚਲਾਈ ਆਪਦੀ, ਉਦੋਂ ਦਾ ਸਿੱਕਾ।
ਗੁਰੂ ਨਾਨਕ ਦੇਵ ਜੀ ਕਦੋਂ ਦੇ ਕਦੋਂ ਦੀ ਗੱਲ ਆ?
ਹਾਂਜੀ ਹਾਂਜੀ ਹਾਂਜੀ, ਕਿਉਂਕਿ ਇਹ ਜਿਹੜਾ ਆ ਜੀ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਇਹ ਉਹਨਾਂ ਦੇ ਜਿਹੜਾ ਆ ਸਿੱਕੇ ਦੇ ਉੱਤੇ ਮੋਹਰ ਸੀਗੀ ਹੈ ਨਾ ਜੀ। ਪਰ ਨਾ ਕਿਸੇ ਨੂੰ ਨਮਾਜ਼ ਤੋਂ ਰੋਕਿਆ, ਨਾ ਕਿਸੇ ਨੂੰ ਅਜ਼ਾਨ ਤੋਂ ਰੋਕਿਆ, ਅਸਟੈਬਲਿਸ਼ ਕੀਤਾ। ਪਹਿਲੀ ਵਾਰੀ ਜ਼ਮੀਨਦਾਰੀ ਸਿਸਟਮ ਨੂੰ ਜੇ ਸੱਟ ਮਾਰੀ ਇੱਕ ਰਾਜਾ ਹੋਣ ਦੇ ਬਾਵਜੂਦ, ਨਹੀਂ ਤਾਂ ਰਾਜਿਆਂ ਨੇ ਜ਼ਮੀਨਦਾਰ ਜਿਹੜੇ ਆ ਉਹ ਕ੍ਰੀਏਟ ਕੀਤੇ ਆ।
ਬਿਲਕੁਲ ਬਿਲਕੁਲ,
ਰਾਜਿਆਂ ਨੇ ਜਿਹੜੇ ਆ ਉਹ ਅਲੋਟ ਕੀਤਾ ਵੀ ਇੰਨੀ ਤੈਨੂੰ ਅਲੋਟ ਕਰਤੀ ਰੇ, ਤੂੰ
ਘੋੜਾ ਜਿੱਥੇ ਮਰਜ਼ੀ ਲੈ ਜਾ ਤੇਰੀ ਆ।
ਤੇ ਉਦੋਂ ਬਾਅਦ ਉਹਦਾ ਮਾਲੀਆ ਇਕੱਠਾ ਕਰਤੇ ਸਾਨੂੰ ਭੇਜ। ਬਾਬਾ ਬੰਦਾ ਸਿੰਘ ਬਹਾਦਰ ਹੋਣਾਂ ਨੇ ਰਾਜ ਸਥਾਪਿਤ ਕਰਨ ਤੋਂ ਬਾਅਦ ਜ਼ਮੀਨਦਾਰੀ ਸਿਸਟਮ ਖਤਮ ਕੀਤਾ। ਤੇ ਜਿਹੜੀ ਗੱਲ ਜਿਹੜੀ ਆਉਂਦੀ ਆ ਵੀ ਜ਼ਮੀਨ ਜਿਹੜੀ ਆ ਉਹ ਕਾਸ਼ਤਕਾਰ ਦੀ, ਜਿਹੜਾ ਉੱਤੇ ਕਾਸ਼ਤ ਕਰਦਾ, ਜ਼ਮੀਨ ਜ਼ਮੀਨਦਾਰ ਦੀ ਨਹੀਂ,
ਹਾਂਜੀ ਹਾਂਜੀ,
ਜ਼ਮੀਨ ਕਾਸ਼ਤਕਾਰ ਦੀ,
ਜਿਹੜਾ ਜਿਹੜਾ
ਕਾਸ਼ਤਕਾਰ ਹਲਵਾਕ, ਲੈਂਡ ਟੂ ਦਾ ਟਿਲਰ, ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ ਕਰਕੇ ਵਿਖਾਇਆ, ਗੱਲਾਂ ਨਹੀਂ ਕੀਤੀਆਂ। ਜ਼ਮੀਨਾਂ ਦੇ ਮਾਲਕ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਆ, ਜਿਹੜੇ ਖੇਤਾਂ 'ਚ ਹੱਡ ਭੰਨਵੀਂ ਮਜ਼ਦੂਰੀ ਕਰਦੇ ਆ, ਉਹਨਾਂ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ।
ਮੇਰਾ ਖਿਆਲ ਅੱਜ ਵੀ ਉਹਨਾਂ ਦੀਆਂ ਗੱਲਾਂ ਇਹੀ ਹੁੰਦੀਆਂ ਕਿ ਕਿਸਾਨ ਮੋਰਚੇ ਦੇ ਵਿੱਚ ਵੀ ਇੱਕ ਪਾਸੇ ਤਾਂ ਜ਼ਮੀਨਾਂ ਖੋ ਰਹੇ ਆ ਮੌਜੂਦਾ ਨਿਜ਼ਾਮ ਜਿਹੜੇ ਆ,
ਉਹ ਮੈਨੂੰ ਉਹੀ ਲੱਗਦਾ ਨਾ। ਇੱਧਰ ਵੇਖੋ ਜਿਹੜੇ ਹਿਸਾਬ ਨਾਲ ਕਿਸਾਨ ਯੂਨੀਅਨਾਂ ਦੇ ਲੀਡਰਾਂ ਨੇ ਗੱਲਾਂ ਕੀਤੀਆਂ, ਉਹ ਮੈਨੂੰ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕੀਤਾ ਉਹਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਫਿਰ ਉਹ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ, ਅੱਗੇ ਜ਼ਮੀਨਦਾਰ ਹੁੰਦੇ ਸੀ,
ਆਹੋ,
ਹੁਣ ਸਰਮਾਏਦਾਰ ਆ ਗਏ।
ਹੁਣ ਯੂਨੀਅਨ ਵੀ, ਯੂਨੀਅਨ 'ਚ ਵੀ ਸਰਮਾਏਦਾਰ ਬੈਠੇ ਆ?
ਨਹੀਂ, ਕਿਸਾਨ ਯੂਨੀਅਨ 'ਚ ਹੈ ਨਹੀਂ ਗੇ,
ਕਿਸਾਨ ਯੂਨੀਅਨ 'ਚ ਹੈ ਨਹੀਂ ਗੇ, ਉਹ ਛੋਟੀਆਂ ਹੀ ਆ।
ਕਿਸਾਨ ਯੂਨੀਅਨਾਂ 'ਚ ਮੇਰਾ ਨਹੀਂ ਖਿਆਲ ਕੋਈ ਸਰਮਾਏਦਾਰ ਆ। ਈਵਨ ਮਨਜੀਤ ਧਨੇਰ ਦੀ ਤਾਂ ਆਪਦੀ ਹੈਗੀ 1.5-2 ਏਕੜ ਜ਼ਮੀਨ।
ਓਹੋ, ਰਾਈਟ ਰਾਈਟ।
ਅਤੇ ਜਿਹੜਾ ਰੁਲਦੂ ਸਿੰਘ ਮਾਨਸਾ ਆ
ਉਹਦੀ ਨੌਂ ਦੱਸ,
ਨਹੀਂ ਉਹ ਪੜ੍ਹ ਹੀ ਨਹੀਂ ਸਕਦਾ ਜੀ, ਉਹ ਗੂਠਾ ਲਾਉਂਦਾ।
ਉਹ ਗੂਠਾ ਲਾਉਂਦਾ, ਹਾਂਜੀ ਹਾਂਜੀ।
ਅਤੇ ਕੁਛ ਇੱਕ ਇਹਨਾਂ 'ਚ ਪੜ੍ਹੇ ਲਿਖੇ ਵੀ ਆ, ਰਾਜੇਵਾਲ, ਜੋਗਿੰਦਰ ਯਾਦਵ ਆ, ਡਾਕਟਰ ਦਰਸ਼ਨ ਪਾਲ ਆ, ਉਹ ਜਾ ਕੇ ਮੈਨੂੰ, ਪਰ ਮੈਨੂੰ ਲੱਗਦਾ ਇਹ ਆ ਵੀ ਜਿਹੜੀ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਜਿਹੜੇ ਆ ਵੀ ਹਲ ਵਾਹਕ ਨੂੰ ਖੇਤੀ ਦਿੱਤੀ ਤੇ ਉਹਨੂੰ ਹੁਣ ਗੇੜਾ ਦੇ ਕੇ ਤੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਮਾਲਕੀ ਦੇਣ ਦੀ ਗੱਲ ਆ। ਹੁਣ ਬਿਲ ਗੇਟਸ ਆ ਜਿਹੜਾ, ਹੁਣ ਖਬਰਾਂ ਆ ਹੀ ਰਹੀਆਂ ਵੀ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਆ ਉਹ ਕਿਸਾਨ ਹੀ, ਉਹ ਜ਼ਮੀਨਦਾਰ ਹੀ ਬਿਲ ਗੇਟਸ ਆ।
ਆਹੋ ਆਹੋ,
ਕਿੰਨੇ ਕੁ ਹਜ਼ਾਰ ਏਕੜ ਜ਼ਮੀਨ ਉਸੇ ਜਿਹੜੀ ਆ ਖਰੀਦੀ ਆ।
ਹਾਂਜੀ ਹਾਂਜੀ,
ਤੇ ਭਾਈ
ਇਹ ਤਾਂ ਕਈਆਂ ਦੀ ਬਹੁਤ ਬਹੁਤ ਜ਼ਮੀਨ ਆ।
ਤੇ ਜੇ ਵੱਡੇ ਜਿਹੜੇ ਆ ਜਿਹੜੇ ਉਹ ਵੱਡੀਆਂ ਨਹੀਂ, ਇਹ ਦੋ ਗੱਲਾਂ ਨੇ, ਇੱਕ ਹੈਗੇ ਆ ਵੀ ਜਿਹੜੇ ਆਪ ਖੇਤੀ ਕਰਦੇ ਆ, ਆਪ ਟਰੈਕਟਰ ਦੀ ਸੀਟ 'ਤੇ ਬਹਿੰਦੇ, ਉਹਨਾਂ ਕੋਲ ਜ਼ਮੀਨ ਆ।
ਹਾਂਜੀ,
ਇੱਕ ਬਿਲ ਗੇਟਸ ਵਰਗੇ ਆ, ਮੇਰਾ ਨਹੀਂ ਖਿਆਲ ਇਹ ਟਰੈਕਟਰ 'ਤੇ ਸ਼ੌਂਕੀਆ ਭਾਵੇਂ ਬੈਠਾ ਹੋਵੇ, ਪਰ ਮੈਨੂੰ ਨਹੀਂ ਲੱਗਦਾ ਵੀ ਉਹ ਜਿਹਨੇ ਖੇਤੀ ਵਾਸਤੇ ਟਰੈਕਟਰ 'ਤੇ ਬੈਠਾ ਹੋਵੇ।
ਮੇਰਾ ਖਿਆਲ ਨਹੀਂ, 81-82 ਚ ਇੱਥੇ ਵੀ ਹੋਈ ਸੀ ਇਹ ਗੱਲ,
ਤੇ
ਜੋ ਅੱਜ ਹਿੰਦੁਸਤਾਨ 'ਚ ਹੋ ਰਹੀ ਆ ਉਹ ਇੱਥੇ ਵੀ ਹੋਈ ਸੀ। 500 ਏਕੜ ਵਾਲੇ ਜਿਹੜੇ ਆ ਉਹ ਸਾਰਿਆਂ ਤੋਂ ਹੀ ਖੋਲੀ ਸੀ ਜ਼ਮੀਨ, ਇਹਨਾਂ ਨੇ ਆਪਣੇ ਗੱਡੀਆਂ ਦੇ ਜਿਹੜੇ ਦੂਜੇ ਸੀ ਨਾ ਟਰੱਕਾਂ 'ਤੇ, ਉਹਨਾਂ ਨੂੰ ਰੈਂਟ ਕਰਨਾ ਪੈਂਦਾ ਸੀ ਟਰੱਕ, ਅਤੇ ਫਿਰ ਕਣਕ ਲਿਜਾਣੀ ਪੈਂਦੀ ਸੀ ਆਪਣੀ, ਅਤੇ ਗੱਡੀਆਂ ਵਾਲੇ ਟਰੈਕ ਜਿਹੜੇ ਆ ਇਹਨੇ ਉਲਟਾ ਦਿੱਤੇ ਸੀ ਉਹਨਾਂ ਕੋਲੋਂ, ਥੋੜ੍ਹੀ ਜ਼ਮੀਨ ਵਾਲਿਆਂ ਕੋਲੋਂ ਖਤਮ ਕਰਤੇ ਸੀ।
ਠੀਕ ਹੈ ਜੀ, ਚਲੋ ਉਹ ਤਾਂ ਜਿਹੜੀ ਆ ਵੀ ਹੁਣ ਜੇ ਨਿੱਕੀ ਜ਼ਮੀਨ ਦੇ ਵਿੱਚ ਉੱਥੇ ਜੇ ਇੱਕ ਵੈਗਨ ਵੀ ਨਹੀਂ ਭਰਨੀ ਦਾਣਿਆਂ ਦੀ, ਤੇ ਫਿਰ ਉੱਥੇ ਜਿਹੜੀ ਆ ਵੀ ਵੈਗਨ ਲੈ ਕੇ ਜਾਣ ਦਾ ਫਾਇਦਾ ਵੀ ਕੋਈ ਨਹੀਂ। ਪਰ ਜਿਹੜੀ ਆ ਜੀ ਹੁਣ ਕਈ ਗੱਲਾਂ ਆ, ਮੈਨੂੰ ਲੱਗਦਾ ਆ ਵੀ ਕਈ ਵਾਰੀ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਹਿਸਟਰੀ ਤੋਂ ਕਈ ਚੀਜ਼ਾਂ ਆਪਾਂ ਸਿੱਖ ਸਕਦੇ ਹਾਂ, ਅਤੇ ਹਿਸਟਰੀ ਤੋਂ ਸਿੱਖੀਆਂ ਗੱਲਾਂ ਨੂੰ ਜੇ ਪ੍ਰੈਜ਼ੈਂਟ ਦੇ ਵਿੱਚ ਅਪਲਾਈ ਕਰ ਲਈਏ ਤਾਂ ਫਿਊਚਰ ਨੂੰ ਬਚਾਇਆ ਜਾ ਸਕਦਾ।
ਬਿਲਕੁਲ ਜੇ ਸਹੀ ਗੱਲ ਕੀਤੀ ਹੈ,
ਜੇ ਹਿਸਟਰੀ ਦੀਆਂ ਗੱਲਾਂ ਤੋਂ ਆਪਾਂ ਸਿੱਖਦੇ ਨਹੀਂ ਅਤੇ ਉਹਨੂੰ ਆਪਾਂ ਪ੍ਰੈਜ਼ੈਂਟ 'ਚ ਅਪਲਾਈ ਨਹੀਂ ਕਰਦੇ ਤਾਂ ਫਿਰ ਫਿਊਚਰ ਦਾ ਬਚਣਾ ਮੁਸ਼ਕਿਲ ਆ,
ਮੁਸ਼ਕਿਲ ਆ। ਹਾਂਜੀ,
ਅਤੇ ਮੈਨੂੰ ਲੱਗਦਾ ਵੀ ਉਹ ਜਿਹੜੀਆਂ ਕਿਸਾਨ ਯੂਨੀਅਨ ਉੱਥੇ ਕਰ ਰਹੀਆਂ ਉਹ ਵੀ ਉਹੀ ਆ। ਇੱਕ ਜਿਹੜਾ ਸੁਰਜੀਤ ਬਿੰਦ ਰੱਖੀਏ ਹੋਣਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਗਾਈ ਆ, ਵਧੀਆ ਆਵਾਜ਼ ਦੇ ਮਾਲਕ ਸੀਗੇ ਅਤੇ ਉਹ ਵਾਰ ਜਿਹੜਾ ਆ ਸਰੋਤਿਆਂ ਨੂੰ ਸੁਣਾਉਂਦੇ ਆ। ਪਰ ਉਸ ਤੋਂ ਪਹਿਲਾਂ ਕੁਛ ਇੱਕ ਸੰਦੇਸ਼ ਜੇ ਤੁਸੀਂ ਸਾਂਝੇ ਕਰ ਦਿਓ ਅਤੇ
ਸੰਦੇਸ਼ ਮੈਂ ਸਾਂਝੇ ਕਰ ਦਿੰਦਾ ਜੀ।
ਉਸ ਤੋਂ ਬਾਅਦ ਫਿਰ ਆਪਾਂ ਵਾਰ ਸੁਣਾਉਂਦੇ ਹਾਂ ਜੀ।
ਨੇਕ ਧਾਲੀਵਾਲ ਜੀ ਹੁਣੀ ਜਿਹੜੇ ਕਿ ਰੀਅਲ ਸਟੇਟ ਦੇ ਖੇਤਰ 'ਚ ਕੰਮ ਕਰਦੇ ਆ, ਉਹਨਾਂ ਦਾ ਮੰਨਣਾ ਕਿ ਉਹ ਚਾਹੇ ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਵੇ ਤਾਂ ਇਹ ਇੰਡਸਟਰੀਅਲ ਲੈਵਲ 'ਤੇ ਜਾਂ ਕਮਰਸ਼ੀਅਲ ਦੀ ਜਾਂ ਰੈਜੀਡੈਂਸ਼ੀਅਲ ਦੀ, ਉਹ ਇਹਦੇ ਵਿੱਚ ਦਿਨ ਰਾਤ ਆਪਣੀ ਮਦਦ ਕਰ ਸਕਦੇ ਆ। ਜੀ ਟੀ ਏ ਦੇ ਵਿੱਚ ਉਹ ਵੈਲ ਇਸਟੈਬਲਿਸ਼ ਨੇ, ਪਰ ਉਹ ਕਹਿੰਦੇ ਸਾਨੂੰ ਫੋਨ ਜ਼ਰੂਰ ਕਰ ਲੈਣਾ 416-569-8081 'ਤੇ। ਉਹਨਾਂ ਦਾ ਕਹਿਣਾ ਕਿ ਜੇ ਤੁਹਾਨੂੰ ਬਾਹਰ ਵੀ ਜਾਣਾ ਪੈਂਦਾ ਨਾ, ਬਾਹਰ ਵੀ ਕੋਈ ਪ੍ਰੋਪਰਟੀ ਲੈਣੀ ਆ, ਇੱਥੋਂ ਲੈ ਕੇ ਨਿਆਗਰਾ ਫਾਲ ਤੱਕ, ਇੱਥੋਂ ਲੈ ਕੇ 401 ਅਤੇ ਆਪਣੇ ਕਈ ਸ਼ਹਿਰ ਆਉਂਦੇ ਆ, ਲੰਡਨ ਆਉਂਦਾ, ਵੁੱਡਬ੍ਰਿਜ ਆਉਂਦਾ, ਅਤੇ ਇੱਥੇ ਵੀ ਉਹ ਤੁਹਾਡੀ ਮਦਦ ਕਰ ਸਕਦੇ ਆ। ਨੌਰਥ ਵਾਲੇ ਸ਼ਹਿਰਾਂ 'ਚ ਵੀ ਫਾਰਮਿੰਗ ਦੇ ਫਰੰਟ 'ਤੇ ਮਦਦ ਕਰ ਸਕਦੇ, ਈਸਟ ਵਿੱਚ ਵੀ। ਅਤੇ ਉਹਨਾਂ ਦਾ ਨੰਬਰ ਹੈਗਾ, ਇੱਕ ਵਾਰੀ ਫੇਰ ਦੱਸ ਦਿੰਦਾ, 416-569-8081 'ਤੇ ਫੋਨ ਕੀਤਾ ਜਾ ਸਕਦਾ ਨੇਕ ਧਾਲੀਵਾਲ ਜੀ ਹੁਣਾਂ ਨੂੰ। ਵਰਕਰ ਯੂਨਾਈਟਿਡ ਯੂਨੀਅਨ ਜਿਹੜੇ ਕਿ ਜਿਨ੍ਹਾਂ ਨੇ ਕਿਹਾ ਕਿ ਭਾਵੇਂ ਫੋਰਮੈਨ ਜਾਂ ਮੈਨੇਜਮੈਂਟ ਤੁਹਾਡੇ ਨਾਲ ਚੰਗੀ ਤਰ੍ਹਾਂ ਨਹੀਂ ਬੋਲਦੇ ਜਾਂ ਉਹ ਠੀਕ ਤਰੀਕੇ ਨਾਲ ਗੱਲਬਾਤ ਨਹੀਂ ਕਰਦੇ, ਤਾਂ ਉਹਨਾਂ ਨੂੰ ਸਾਨੂੰ ਫੋਨ ਜ਼ਰੂਰ ਕਰਿਓ 416-510-0887। ਅਤੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜ ਕੇ ਯੂਨੀਅਨ ਬਣਾਵਾਂਗੇ ਜੇ ਲੋੜ ਹੋਈ ਤਾਂ। ਉਹਦਾ ਨੰਬਰ ਹੈ 416-416-510-0887 'ਤੇ ਫੋਨ ਕੀਤਾ ਜਾ ਸਕਦਾ ਵਰਕਰ ਯੂਨਾਈਟਿਡ ਯੂਨੀਅਨ ਵਾਲਿਆਂ ਨੂੰ। ਜੀ ਐਨ ਜੀ ਟਰੱਕਿੰਗ ਸਲਿਊਸ਼ਨ ਦੇ ਉਹ ਕਹਿੰਦੇ ਰੈਗੂਲਰ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਪੂਰੇ ਕਹਿੰਦੇ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ। ਉਹਨਾਂ ਦਾ ਨੰਬਰ ਆ 9954612525, 905-461-2525 'ਤੇ ਫੋਨ ਕੀਤਾ ਜਾ ਸਕਦਾ ਜੀ ਐਂਡ ਜੀ ਟਰੱਕਿੰਗ ਸਲਿਊਸ਼ਨ ਵਾਲਿਆਂ ਨੂੰ। ਬਾਜਵਾ ਸਾਹਿਬ ਜੀ, ਜਿਹੜੇ ਕਿ 41 ਐਡੀਸਟੋਨ ਤੋਂ ਆਪਣਾ ਟੈਕਸੀ ਦਾ ਸਕਸੈਸਫੁਲ ਕਾਮਯਾਬ ਬਿਜ਼ਨਸ ਰਨ ਕਰਦੇ ਆ, ਉਹਨਾਂ ਦਾ ਕਹਿਣਾ ਕਿ ਸਾਨੂੰ ਫੋਨ ਜ਼ਰੂਰ ਕਰ ਦਿਓ ਤੁਹਾਨੂੰ ਜੇ ਮਦਦ ਦੀ ਲੋੜ ਹੋਵੇ ਤਾਂ। ਉਹਨਾਂ ਦੀ 416-741-6904 'ਤੇ ਫੋਨ ਕੀਤਾ ਜਾ ਸਕਦਾ ਮਿਸਟਰ ਬਾਜਵਾ ਜੀ ਉਹਨਾਂ ਨੂੰ। ਮਨਜੀਤ ਸਿੰਘ ਮਾਂਗਟ, ਮਾਂਗਟ ਲਾ ਆਫਿਸ ਜੋ ਕਿ 1300 ਸਟੀਲ ਐਵੀਨਿਊ ਬ੍ਰੈਂਪਟਨ ਵਿਖੇ ਸਥਿਤ ਆ, ਅਤੇ ਉਹਨਾਂ ਦਾ ਨੰਬਰ ਆ, ਉਹ ਕਹਿੰਦੇ ਵੀ ਸਾਨੂੰ ਜੇ ਕੋਈ ਲੀਗਲ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਸਾਨੂੰ ਫੋਨ ਜ਼ਰੂਰ ਕਰ ਲੈਣਾ 905-456-8111 905-456-8111 'ਤੇ ਫੋਨ ਕੀਤਾ ਜਾ ਸਕਦਾ ਮਨਜੀਤ ਸਿੰਘ ਮਾਂਗਟ ਉਹਨਾਂ ਨੂੰ। ਅਤੇ ਹੈਲਪਿੰਗ ਹੈਂਡ ਦੇ ਹਰਦੀਪ ਕੌਰ ਹੁਣੀ ਦੱਸਿਆ ਕਿ ਜੇ ਤੁਸੀਂ ਕੰਪਿਊਟਰ ਕਲਾਸਾਂ ਔਨਲਾਈਨ ਲਰਨ ਕਰਨੀਆਂ ਤਾਂ ਉਹਨਾਂ ਨੂੰ ਫੋਨ ਕਰ ਲਿਓ 416-716-1495 'ਤੇ, ਅਤੇ ਜੇ ਬੱਚਿਆਂ ਦੀ ਕਲਾਸਾਂ ਪੰਜਾਬੀ ਪੜ੍ਹਾਉਣੀ ਹੋਵੇ ਤਾਂ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 416-716-1495 'ਤੇ ਫੋਨ ਕੀਤਾ ਜਾ ਸਕਦਾ।
ਹੁਣ ਇਹਨਾਂ ਧੰਨਵਾਦ ਸੁਣ ਸਾਹਿਬ ਅਤੇ ਜਿਹੜੀਆਂ ਬਿਰਜੂ ਹੁਣਾਂ ਦੀਆਂ ਖਬਰਾਂ ਸੁਣਨ ਤੋਂ ਪਹਿਲਾਂ ਵਾਰ ਜਿਹੜੀ ਆ ਸੁਰਜੀਤ ਬਿੰਦ ਰੱਖੀ ਹੁਣਾਂ ਦੀ ਉਹ ਸਰੋਤ ਨਾਲ ਸਾਂਝੀ ਕਰਦੇ ਹਾਂ। ਇਹ ਜਿਹੜੇ ਸੁਰਜੀਤ ਬਿੰਦਰਖੀ ਹੋਣਾ ਨੇ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਗਾਈ ਵਾਰ, ਕਿਉਂਕਿ ਜਿਹੜੇ ਉਹਨਾਂ ਸੂਰਮੇ ਦੀਆਂ ਗੱਲਾਂ ਹੀ ਹੁੰਦੀਆਂ ਆ, ਕਈਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਗੱਲਾਂ ਕੀਤੀਆਂ ਹੁੰਦੀਆਂ ਪਰ ਆਪਦੇ ਅਖੀਰਲੇ ਵਕਤ 'ਤੇ ਆ ਕੇ ਕਈ ਵਾਰੀ ਡੋਲ ਜਾਂਦੇ ਆ। ਅਤੇ ਪਰ ਬਾਬਾ ਬੰਦਾ ਸਿੰਘ ਬਹਾਦਰ ਜਿੰਨੀ ਸੂਰਮਗਤੀ ਦੇ ਨਾਲ ਅਖੀਰ ਤੱਕ ਆਪਦੇ ਆਸ਼ੇ ਨੂੰ ਪਰਨਾਏ ਰਹੇ ਆ ਅਤੇ ਜ਼ਾਲਮ ਨੂੰ ਜ਼ਾਲਮ ਹੀ ਕਿਹਾ, ਭਾਵੇਂ ਕਿ ਫੜੇ ਗਏ, ਭਾਵੇਂ ਕਈ ਥਾਵਾਂ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ, ਪਰ ਉਹ ਨਹੀਂ ਹੋਏ। ਬਿਰਜੋਹਣਾ ਤੋਂ ਜਿਹੜੀਆਂ ਜੀ ਖਬਰਾਂ ਤਿਆਰ ਨੇ ਸੁਣਦੇ ਹਾਂ ਅਤੇ 2:57 ਤੱਕ ਤੁਹਾਡੇ ਨਾਲ ਗੱਲਬਾਤ ਰਹੂਗੀ। ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤਾਂ 416-616-4320 ਜਾਂ 416-835-5355 'ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਬਿਰਜੋਹਣਾ ਦੀਆਂ ਖਬਰਾਂ ਸੁਣਦੇ ਹਾਂ ਜੀ।
ਜਗ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ CCCA ਜਸਵੀਰ ਹੁੰਡਾਲ। ਫੋਰ ਐਨੀ ਡੇਟ ਰਿਲੇਟਿਡ ਪ੍ਰੋਬਲਮਸ ਐਂਡ ਕ੍ਰੈਡਿਟ ਰੀਬਿਲਡਿੰਗ ਪਲੀਜ਼ ਕਾਲ 416-502-3100। ਦਿੱਲੀ ਕੀ ਸੀਮਾਓਂ ਪਰ ਕਿਸਾਨ ਆੰਦੋਲਨ ਜਾਰੀ ਹੈ। ਇਸ ਆੰਦੋਲਨ ਕੋ ਆਜ ਏਕ ਕਮ 200 ਦਿਨ ਹੋ ਚੁੱਕੇ ਹੈ। ਇਸ ਆੰਦੋਲਨ ਮੇਂ ਅਬ ਤੱਕ 502 ਸੇ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹੈ। ਅਲਗ ਅਲਗ ਰਾਜਿਓ ਸੇ ਕਿਸਾਨੋਂ ਕਾ ਦਿੱਲੀ ਕੀ ਸੀਮਾ ਪਰ ਚੱਲ ਰਹੇ ਆੰਦੋਲਨ ਮੇਂ ਆਨਾ ਜਾਰੀ ਹੈ। ਬੀਤੇ 24 ਘੰਟੇ ਮੇਂ ਗਾਜੀਪੁਰ ਮੋਰਚਾ ਕੋ ਮਜ਼ਬੂਤ ਕਰਨੇ ਕੇ ਲੀਏ ਪਸ਼ਚਿਮ ਬੰਗਾਲ ਔਰ ਬਿਹਾਰ ਸੇ ਕਿਸਾਨ ਪਹੁੰਚੇ ਹੈ। ਆਜ ਸੰਯੁਕਤ ਕਿਸਾਨ ਮੋਰਚਾ ਨੇ BKU ਏਕਤਾ ਉਗਰਾਹ ਕੇ ਟਵਿੱਟਰ ਅਕਾਊਂਟ ਪਰ ਟੈਂਪਰੇਰੀ ਬੈਨ ਕੀ ਕੜੀ ਨਿੰਦਾ ਕੀ ਔਰ ਕਿਹਾ ਕਿ ਇਹ ਨਾਗਰਿਕੋਂ ਕੀ ਫਰੀਡਮ ਆਫ ਐਕਸਪ੍ਰੈਸ਼ਨ ਪਰ ਹਮਲਾ ਹੈ। ਚੇਤਾਵਨੀ ਦੇਤੇ ਹੋਏ ਕਿਹਾ ਕਿ ਭਾਰਤ ਸਰਕਾਰ ਦੁਆਰਾ ਨਾਗਰਿਕੋਂ ਕੀ ਆਵਾਜ਼ੋਂ ਕੋ ਲਗਾਤਾਰ ਦਬਾਨਾ ਅਸਵੀਕਾਰਯ ਹੈ ਔਰ ਸਰਕਾਰ ਕੋ ਇਸਸੇ ਬਚਨਾ ਚਾਹੀਏ। ਆਪਕੋ ਬਤਾਤੇ ਚਲੇ ਕਿ ਸੰਯੁਕਤ ਕਿਸਾਨ ਮੋਰਚਾ ਨੇ ਕੱਲ ਆਪਣਾ ਐਕਸ਼ਨ ਪਲਾਨ ਜਾਰੀ ਕੀਆ ਹੈ। 26 ਜੂਨ ਕੋ ਦੇਸ਼ ਭਰ ਮੇਂ ਕੇਂਦਰ ਸਰਕਾਰ ਕੇ ਪ੍ਰਤੀਨਿਧੀ ਯਾਨੀ ਗਵਰਨਰ ਯਾਨੀ ਰਾਜ ਭਵਨ ਕੇ ਬਾਹਰ ਧਰਨਾ ਦਿਆ ਜਾਏਗਾ। ਗਵਰਨਰੋਂ ਕੋ ਗਿਆਪਨ ਦੇਕਰ ਆੰਦੋਲਨ ਕੀ ਮਾਂਗ ਬਤਾਈ ਜਾਏਗੀ। ਐਸਾ ਦਿੱਲੀ ਕੀ ਸੀਮਾਓਂ ਪਰ ਆੰਦੋਲਨ ਕੇ 7 ਮਹੀਨੇ ਪੂਰੇ ਹੋਣੇ ਕੇ ਅਵਸਰ ਪਰ ਕੀਆ ਜਾਏਗਾ। ਖੇਤੀ ਬਚਾਓ, ਲੋਕਤੰਤਰ ਬਚਾਓ, ਯਹ ਉਸ ਦਿਨ ਕਾ ਬੈਨਰ ਯਾਨੀ ਮੈਸੇਜ ਹੋਗਾ। ਇਸਕੇ ਪਹਿਲੇ ਯਾਨੀ ਕੱਲ 14 ਜੂਨ ਕੋ ਸਭੀ ਮੋਰਚੋਂ ਪਰ ਗੁਰੂ ਅਰਜਨ ਦੇਵ ਕੀ ਸ਼ਹੀਦੀ ਦਿਵਸ ਮਨਾਈ ਜਾਏਗੀ। ਆਨੇ ਵਾਲੇ 24 ਜੂਨ ਕੋ ਕਬੀਰ ਜਯੰਤੀ ਕੇ ਰੂਪ ਮੇਂ ਮਨਾਇਆ ਜਾਏਗਾ। ਉਧਰ ਹਰਿਆਣਾ ਕੇ ਕਿਸਾਨ ਸੰਗਠਨੋਂ ਨੇ ਦੁਹਰਾਇਆ ਕਿ BJP ਔਰ JJPA ਕੇ ਨੇਤਾਓਂ ਕੇ ਲੀਏ ਗਾਓਂ ਕੇ ਅੰਦਰ ਇੰਟਰੀ ਪਰ ਬੈਨ ਜਾਰੀ ਰਹੇਗੀ। ਇਨ ਦੋ ਦਲੋਂ ਕੇ ਨੇਤਾਓਂ ਕੋ ਸੋਸ਼ਲ ਫੰਕਸ਼ਨ ਮੇਂ ਇਨਵਾਈਟ ਨਹੀਂ ਕੀਆ ਜਾਏਗਾ। ਯਹ ਸਭੀ ਨੇਤਾ ਆਪਣੇ ਅਧਿਕਾਰਿਕ ਵ ਰਾਜਨੀਤਿਕ ਕਾਰਜਕ੍ਰਮੋਂ ਕੇ ਲੀਏ ਜਹਾਂ ਜਹਾਂ ਜਾਏਂਗੇ ਵਹਾਂ ਕਾਲੇ ਝੰਡੋ ਸੇ ਉਨਕਾ ਸਵਾਗਤ ਕੀਆ ਜਾਏਗਾ, ਉਨਕਾ ਵਿਰੋਧ ਕੀਆ ਜਾਏਗਾ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਹਰ ਮੋਰਚੇ ਪਰ ਮਹਿਲਾ ਕੇ ਸਾਥ ਕਿਸੀ ਵੀ ਕਿਸਮ ਕੀ ਛੇੜਖਾਨੀ, ਦੁਰਵਿਵਹਾਰ ਯਾ ਉਲੰਘਨ ਕੋ ਰੋਕਨੇ ਵ ਇਸਸੇ ਸੰਬੰਧਿਤ ਕਿਸੀ ਕੀ ਕੰਪਲੇਂਟ ਪਰ ਸੁਣਵਾਈ ਕਰਨੇ ਕੇ ਲੀਏ ਵੂਮੈਨ ਕਮੇਟੀ ਬਣਾਈ ਗਈ ਹੈ। ਇਹ ਕੰਪਲੇਂਟ ਕਾ ਮਾਮਲਾ ਟਿਕਰੀ ਬਾਰਡਰ ਕੀ 5 ਮੈਂਬਰੋ ਵਾਲੀ ਵੂਮੈਨ ਕਮੇਟੀ ਕੋ ਸੌਂਪੀ ਗਈ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਫੋਨ ਨੰਬਰ ਵੀ ਜਾਰੀ ਕੀਆ ਹੈ ਤਾਂ ਕਿ ਮਹਿਲਾ ਆਪਣੇ ਸਾਥ ਹੋਣੇ ਵਾਲੇ ਕਿਸੀ ਵੀ ਤਰ੍ਹਾਂ ਕੀ ਛੇੜਖਾੜ ਕੇ ਖਿਲਾਫ਼ ਕੰਪਲੇਂਟ ਦਰਜ ਕਰਕੇ ਐਸੇ ਮੁੱਦੋਂ ਕੋ ਉਠਾ ਸਕਤੀ ਹੈ। ਅਬ ਦੇਸ਼ ਮੇਂ ਕੋਵਿਡ ਕੇ ਹਾਲ ਪਰ ਇੱਕ ਨਜ਼ਰ। ਦੇਸ਼ ਮੇਂ ਕੋਵਿਡ ਫੈਲਣੇ ਕਾ ਰੇਟ ਕਾਫ਼ੀ ਗਿਰ ਚੁੱਕਾ ਹੈ। ਕੋਵਿਡ ਸੇ ਕਿਓਰ ਹੋਣੇ ਕਾ ਰੇਟ 95.26% ਹੈ। ਹੈਲਥ ਮਿਨਿਸਟਰੀ ਕੇ ਡਾਟਾ ਕੇ ਅਨੁਸਾਰ ਦੇਸ਼ ਮੇਂ 10 ਲੱਖ ਕੇ ਕਰੀਬ ਕੋਵਿਡ ਕੇ ਮਰੀਜ਼ ਰਹਿ ਗਏ ਹੈ। ਵਹੀਂ ਅਬ ਤੱਕ 2.80 ਕਰੋੜ ਲੋਕ ਕੋਵਿਡ ਸੇ ਕਿਓਰ ਹੋ ਚੁੱਕੇ ਹੈ। ਕੋਵਿਡ ਕੇ ਚਲਤੇ 3,70,384 ਲੋਕ ਆਪਣੀ ਜਾਨ ਗਵਾ ਚੁੱਕੇ ਹੈ। ਜਹਾਂ ਤੱਕ ਸਟੇਟੋ ਕੀ ਬਾਤ ਹੈ, ਕਰਨਾਟਕ ਕੋਵਿਡ ਕੇ ਐਕਟਿਵ ਕੇਸ ਕੇ ਮਾਮਲੇ ਮੇਂ ਨੰਬਰ 1 ਪਰ ਹੈ। ਯਹਾਂ 1,91,000 ਕੇ ਆਸਪਾਸ ਐਕਟਿਵ ਕੇਸ ਹੈ, ਜਬਕਿ ਪਿਛਲੇ ਸੰਡੇ ਯਹ ਸੰਖਿਆ 2,68,000 ਹੁਆ ਕਰਤੀ ਥੀ। ਦੂਸਰੇ ਨੰਬਰ ਪਰ ਤਾਮਿਲਨਾਡੂ ਹੈ, ਯਹਾਂ ਐਕਟਿਵ ਕੇਸ 1,62,000 ਹੈ, जबकि पिछले संडे 2,57,000 कोविड केस यानी एक्टिव केस हुआ करते थे। तीसरे नंबर पर महाराष्ट्र है जहां 1,58,000 कोविड मरीजों की संख्या है, जबकि बीते संडे यहां कोविड मरीजों की संख्या 1,90,000 के आसपास थी। अब कोविड से मरने के मामले में महाराष्ट्र टॉप पर है, यहां 1,08,333 लोग अब तक जान गंवा चुके हैं। उसके बाद कर्नाटक का नंबर है, यहां 32,788 लोग जान गंवा चुके हैं। तीसरे नंबर पर तमिलनाडु है, यहां 29,280 लोग मारे जा चुके हैं। हेल्थ मिनिस्ट्री के अनुसार अब तक पूरे देश में 25 करोड़ लोगों को टीका लग चुका है। इन 25 करोड़ टीके में से 20 करोड़ 25 लाख लोगों को पहला डोज मिला है, जबकि 4 करोड़ 75 लाख लोगों को दूसरा डोज मिला है। जब से सरकार ने टीके की कीमत कम की है, प्राइवेट अस्पताल टीका लगाने से कतरा रहे हैं। देश भर के राज्य धीरे धीरे लॉकडाउन में छूट दे रहे हैं, हफ्ते दर हफ्ते लॉकडाउन को बढ़ा तो रहे हैं, लेकिन साथ ही कामकाज को धीरे धीरे यानी फेस बाय फेस अनलॉक कर रहे हैं। दिल्ली में लॉकडाउन जारी है, साथ ही नए डायरेक्शन के मुताबिक दिल्ली के सभी बाजार कल से खुलेंगे। बीते संडे से ये मार्केट की दुकानें ऑड इवन के हिसाब से खुलते और बंद रहते थे। दिल्ली में कल से 50% सीटिंग कैपेसिटी के साथ रेस्तरां खुलने जा रही है। आप जागो रेडियो को सुन रहे हैं। जागो रेडियो के इस कार्यक्रम के स्पॉन्सर हैं श्रृंगार बैंक्वेट हॉल, इट इज इन सिटी ऑफ ब्रैम्पटन ऑन स्टील एवेन्यू ईस्ट। प्लीज कॉल 6479983607। एक्सन ऑटो एंड कॉलिजन से जस्सी सराय, फोन नंबर 9056739494।
ਅਤੇ ਮੈਂ ਦੱਸਣਾ ਚਾਹੂੰਗਾ ਜੀ ਅਮੋਲਕ ਸਿੱਧੂ ਜਿਹੜੇ ਕਿ ਇੱਕ ਬੈਰੀ ਵਾਲਾ ਪ੍ਰੋਜੈਕਟ ਤਾਂ ਲੈ ਕੇ ਆਈ ਆ, ਕੁਛ ਇੱਕ ਲੋਟ ਜਿਹੜੇ ਆ ਜੀ ਹੈਗੇ ਨੇ ਅਸਟੇਟ ਹੋਮ ਨੇ ਜਿਹੜਾ ਬੈਰੀ ਦੇ ਵਿੱਚ ਜਿਹੜਾ ਆਇਆ ਸੀਗਾ ਜੀ, ਕਿਉਂਕਿ ਇਹ ਜਿਹੜੇ ਆ ਵੱਡੇ ਜਿਹਨੂੰ ਕਹਿ ਦਈਏ ਲੋਟ ਸਾਈਜ਼ਾਂ ਦੇ ਉੱਪਰ ਜਿਹੜੇ ਆ ਘਰ ਬਣ ਰਹੇ ਆ। 10 ਫੁੱਟ ਦੀ ਸੀਲਿੰਗ ਜਿਹੜੀ ਆ ਜੀ ਉਹ ਮੇਨ ਫਲੋਰ 'ਤੇ ਆ, ਅਤੇ 9 ਫੁੱਟ ਦੀ ਜਿਹੜੀ ਆ ਉਹ ਸੈਕਿੰਡ ਫਲੋਰ 'ਤੇ ਅਤੇ ਬੇਸਮੈਂਟ 'ਤੇ ਆ। ਗ੍ਰੇਨਾਈਟ ਜਾਂ ਕੁਆਰਟਜ਼ ਦੇ ਕਿਚਨ ਕਾਊਂਟਰਟੌਪ ਨੇ ਇਹਨਾਂ ਬੈਰੀ ਵਾਲੇ ਘਰਾਂ ਦੇ ਵਿੱਚ, ਅਤੇ ਹਾਰਡਵੁੱਡ ਜਿਹੜੀ ਆ ਜੀ ਉਹ ਕਾਫੀ ਵਧੀਆ ਆ ਮੇਨ ਫਲੋਰ 'ਤੇ ਅਤੇ ਸੈਕਿੰਡ ਫਲੋਰ ਹਾਲਵੇ 'ਤੇ ਜਿਹੜੀ ਆ ਕਿਚਨ ਦੇ ਵਿੱਚ ਅਪਗ੍ਰੇਡਸ ਹੈਗੇ ਨੇ। 8 ਫੁੱਟ ਦੇ ਡੋਰ ਨੇ ਮੇਨ ਫਲੋਰ ਦੇ ਉੱਤੇ, ਜਿਹੜੇ ਆ ਜਿੰਨੇ ਵੀ ਤੁਹਾਡੇ ਮੇਨ ਫਲੋਰ ਦੇ ਡੋਰ ਨੇ ਉਹ 8 ਫੁੱਟ ਦੇ ਡੋਰ ਜਿਹੜੇ ਆ ਉਹ ਹੈਗੇ ਆ। ਜਿਹੜੀ ਆ ਡਿਵੈਲਪਮੈਂਟ ਚਾਰਜਿਸ $10,000 ਦੇ ਹੈਗੀ ਆ। ਅਸਾਈਨਮੈਂਟ ਜਿਹੜੀ ਆ ਜੇ ਤੁਸੀਂ ਲੈਣੀ ਆ ਤਾਂ ਲੈ ਸਕਦੇ ਆ। ਕਲੋਜ਼ਿੰਗ ਤੁਹਾਨੂੰ ਇਹਨਾਂ ਘਰਾਂ ਦੀ ਸਪਤੰਬਰ 2023 ਦੇ ਵਿੱਚ ਮਿਲਣੀ ਆ, ਅਤੇ 1.3 million ਤੋਂ ਜਿਹੜੇ ਆ ਜੀ ਇਹ ਘਰ ਜਿਹੜੇ ਆ ਸ਼ੁਰੂ ਹੁੰਦੇ ਨੇ। ਸਰ ਦੇ ਸਾਰੇ ਜਿਹੜੇ ਆ ਇਹ ਅਸਟੇਟ ਹਾਊਸ ਨੇ, ਡਿਟੈਚ ਹਾਊਸ ਜਿਹੜੇ ਆ ਉਹ ਬਣ ਰਹੇ ਆ। ਇਹਦੇ ਨਾਲ ਨਾਲ ਮਿਲਟਨ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਨੇ ਅਮੋਲਕ ਸਿੱਧੂ ਹੁਣੇ, ਜਿਹੜਾ ਕਿ 5 ਲੱਖ ਤੋਂ ਜਿਹੜੇ ਆ ਇਹ ਕੌਂਡੋਮੀਨੀਅਮ ਦਾ ਪ੍ਰੋਜੈਕਟ ਆ ਸ਼ੁਰੂ ਹੁੰਦਾ ਆ। ਫਰਨਬਰੁੱਕ ਡਿਵੈਲਪਮੈਂਟਸ ਵਾਲਿਆਂ ਵੱਲੋਂ ਇਹ ਡਿਵੈਲਪ ਕੀਤਾ ਜਾ ਰਿਹਾ ਆ। ਪਾਰਕਿੰਗ ਸਪੋਟ ਅਤੇ ਲੋਕਰ ਜਿਹੜਾ ਆ ਫਰੀ ਆ, ਡਿਵੈਲਪਮੈਂਟ ਚਾਰਜ ਜਿਹੜੇ ਆ ਉਹ ਕੈਪਟ ਨੇ, ਅਸਾਈਨਮੈਂਟ ਕਲੋਜ਼ ਜਿਹੜੀ ਆ ਉਹ ਫਰੀ ਆ, ਅਤੇ ਅਕੂਪੈਂਸੀ ਦੇ ਦੌਰਾਨ ਲੀਜ਼ ਕਰਨ ਦੀ ਜਿਹੜੀ ਆ ਉਹ ਵੀ ਜਿਹੜੀ ਆ ਪਰਮਿਸ਼ਨ ਜਿਹੜੀ ਆ ਉਹ ਹੈਗੀ ਆ। ਉਹਦੇ ਵਾਸਤੇ ਵੀ ਉਹ ਵਰਕਸ਼ੀਟਸ ਐਕਸੈਪਟ ਕਰ ਰਹੇ ਆ। ਫੋਨ ਨੰਬਰ ਇਹਦੀ ਜਿਹੜੀ ਆ ਮਿਲਟਨ ਵਾਲੇ ਕੌਂਡੋਮੀ ਦੀ ਪ੍ਰੋਜੈਕਟ ਦੀ ਜਿਹੜੀ ਆ ਜੀ ਕਲੋਜ਼ਿੰਗ ਨਵੰਬਰ 2024 ਦੇ ਵਿੱਚ ਤੁਹਾਨੂੰ ਮਿਲ ਸਕਦੀ ਆ। ਹੋਰ ਜ਼ਿਆਦਾ ਜਾਣਕਾਰੀ ਕਰਨ ਵਾਸਤੇ ਤੁਸੀਂ ਕਾਲ ਕਰ ਲਓ 6474977 6477197008 ਕਾਲ ਕਰਕੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਇਸ ਤੋਂ ਬਿਨਾਂ ਕੋਈ ਹੋਰ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਵੀ ਪੂਰੀ ਪ੍ਰੋਫੈਸ਼ਨਲ ਜਿਹੜੀ ਆ ਤੁਹਾਡੀ ਜਿਹੜੀ ਆ ਉਹ ਸਰਵਿਸ ਉਹ ਪ੍ਰੋਵਾਈਡ ਕਰਦੇ ਆ। 6477197008 ਜੀ ਬਿਰਜੂ ਜੀ।
मैं जब भी घर से निकलता हूँ, काम पर जाता हूँ, अक्सर लेबर चौक पर झुंड के झुंड लोग नजर आते हैं। पहले संडे को कम दिखते थे, लेकिन अब हर दिन दिखते हैं और ज़्यादा संख्या में दिखते हैं, यानी बड़ी संख्या में दिखते हैं। इनमें से कोई कारपेंटर है, कोई पेंटर है, कोई प्लम्बर है, कोई राजमिस्त्री है। इन सभी के हाथों में एक बोरा और बोरे में औजार। इससे ज्यादा बड़ी संख्या हेल्परों की होगी। ये सब खड़े हैं अपना लेबर बेचने के लिए। ये बाट जोहते हैं कि कोई आए उनका लेबर खरीदे। अधिकतर मायूस घर वापस लौट जाते हैं। ये दिल्ली जैसे शहर की स्थिति है। इसी तरह शहरों में हाईली टेक्निकली क्वालिफाइड अपना लेबर बेचने के लिए झुंड की झुंड इंटरनेट में नौकरी सर्च करते रहते हैं। नौकरी दिलाने का जरिया बने डिजिटल प्लेटफॉर्म इंडीड, मॉन्स्टर, ग्लासडोर, लिंक्डइन आदि में अपना बायोडाटा भेजते हैं। यहाँ बायोडाटा का अंबार लगा हुआ है। गांव देहात एरिया में मनरेगा जैसी सरकारी स्कीम में काम करने के लिए अपना नाम दर्ज करने के लिए कई बार लोगों को प्रोटेस्ट करना पड़ता है। इसके बावजूद जरूरी नहीं कि प्रोटेस्ट करने वाले सभी लोगों को मनरेगा में काम मिल सके। कल मेरे एक पड़ोसी से बात हुई। वह हाईली क्वालिफाइड है। उसने बताया कि उसकी नौकरी पर संकट का आना नोटबंदी के दौरान शुरू हुआ और अंत में पहली लॉकडाउन ने उसकी नौकरी छीन ली। दूसरी नौकरी मिली आधी तनख्वाह पर, अब आधी भी नहीं मिल रही है। मालिक जिस दिन फैक्ट्री बुलाता है उसी दिन की दिहाड़ी देता है। पहले तनख्वाह 70,000 थी। उसने बताया कि हेल्थ इंश्योरेंस की किस्त, लाइफ इंश्योरेंस की किस्त, दो बच्चों के स्कूली एजुकेशन के लिए प्राइवेट स्कूलों की फीस, इन फ्यूचर में बच्चों के लिए हाई एजुकेशन के लिए जमा होने वाली किस्त, बुढ़ापा में पेंशन की किस्त आदि। उसने बताया कि वह एक अच्छी नौकरी की तलाश में है और अब तक प्लेसमेंट एजेंसियों को नौकरी तलाशने में हजारों रुपए दे चुका है। इस देश में करोड़ों करोड़ों लोग पड़ोसी की ही तरह बुरे दिन देख रहे हैं। हाल ही में सेंटर फॉर मॉनिटरिंग इंडियन इकोनॉमी के अनुसार बीते महीने यानी मई के अंदर 1.5 करोड़ नौकरी झटके से चली गई। अप्रैल और मई दोनों महीनों में कुल नौकरी खोने वालों की संख्या 2,23,00,000 है। नौकरी खोने वालों में सबसे ज्यादा संख्या दिहाड़ी मजदूरों की है यानी 1,72,00,000। इन्हीं दो महीनों के दौरान व्यवसायियों ने 57,00,000 रोजगार खो दिया है। 32,00,000 तनख्वाह पाने वाले वर्करों ने अपनी नौकरी खो दी है। अनएम्प्लॉयमेंट रेट इस साल के अप्रैल में 8% थी और मई में बढ़कर 11.9% हो गई। 23 मई को यानी महीने के लास्ट वीक में वीकली अनएम्प्लॉयमेंट रेट 14.7% थी। सेंटर फॉर मॉनिटरिंग इंडियन इकोनॉमी के अनुसार सबसे ज्यादा नौकरी उनकी गई जिनकी उम्र 40 साल है और या इससे ऊपर थी, खासकर जो अपने परिवार में अकेले कमाने वाले थे। अनएम्प्लॉयमेंट ये न सिर्फ अनएम्प्लॉयड के लिए समस्या है बल्कि इसके दुष्परिणाम उसके ऊपर डिपेंड परिवारों वालों पर भी पड़ता है। यानी इससे त्रस्त होने वालों की संख्या अनएम्प्लॉयड की संख्या से कम 4 या 5 गुना होती है, ज्यादा होती है। इसलिए शायद ही कोई सरकार बेरोजगारों की संख्या और बेरोजगारी से त्रस्त होने वालों की संख्या कभी सही बताती है। यह भी सच है कि कैपिटलिज्म में अनएम्प्लॉयमेंट उसका हमसफर होता है, यानी अनएम्प्लॉयमेंट नहीं तो कैपिटलिज्म नहीं। अनएम्प्लॉयमेंट देश के आवाम के लिए बेशक श्राप है, लेकिन हुकूमत, सत्ता पर बदल बदल कर आने वाली राजनीतिक पार्टियों के लिए और कैपिटलिस्ट क्लास के लिए तो निश्चित वरदान है। राजनीतिक पार्टियों के लिए बेरोजगार वोट बैंक की तरह है। ये वैसे ही है जैसे गरीबों की गरीबी को खत्म करने का नारा लगाकर गरीबों से उनका वोट छीन लेना, जबकि हकीकत में इस नारे का मीनिंग है अमीरों की अमीरी बढ़ाना। यह देखा गया है कि म्यूनिसिपल इलेक्शन हो, असेंबली इलेक्शन हो, लोकसभा के इलेक्शन हो, कैंपेन में अधिकतर संख्या नौजवानों की होती है। उनमें से कुछ लड़ने वाले नेता के समर्थक बतौर फ्री के गुलाम बन जाते हैं। फ्री के इन गुलामों को नेता यह उम्मीद दिलाते हैं कि उनके जीतने के बाद या उनकी पार्टी की सरकार बन जाने के बाद उनके लिए कुछ सो कॉल्ड कुछ करेंगे। कैपिटलिस्टों के लिए बेरोजगारी बहुत मदद करता है। क्योंकि बेरोजगारी की फौज को कम से कम वेतन और गंदे से गंदे हालात में काम करने को मजबूर किया जा सकता है। 14 से 18 घंटे तक काम, कोई ओवरटाइम नहीं, टॉयलेट तक जाने का वक्त नहीं देना, यानी बेकारी जितनी ज्यादा होगी शोषण और लूट उतनी ज्यादा होगी, मजदूरों की तनख्वाह उतनी ज्यादा कटेगी। इस तरह राजधानी दिल्ली में इंडस्ट्रियल एरिया में काम करने वाले वर्करों के लिए मिनिमम वेज 14,842 रुपया होने के बावजूद अधिकांश वर्करों को 5,000 या 6,000 रुपये मिलता है। जहां तक हुकूमत की बात है, बेरोजगारी हुकूमत के लिए इनकम का सोर्स है। अखबार की एक खबर की रिपोर्ट के मुताबिक 2013 से 2018 तक रेलवे भर्ती के नाम पर 9 अरब रुपए बेरोजगारों से निकलकर हुकूमत के खजाने में आ गया। आप जागो रेडियो को सुन रहे हैं। अब आपसे अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए CCA श्रृंगार बैंकेट हॉल एक्शन ऑटो एंड कॉलिजन को शुक्रिया।
कैनेडियन ग्लास विंडो लिमिटेड डोर्स, तुसी किसी भी तरह दियां डोरां तो लैके विंडोआं तक तुसी ग्लासेस दियां कोई सेवावां लैणियां चाहुंदे हो, चाहे घर आ चाहे तुहाडा हाल ऑफिस, तां संगा तोची नाल तुसी 416-454-3031 ते जिहड़ा जी संपर्क कर सकदे हो। 416-454-3031 कैनेडियन ग्लास विंडो लिमिटेड तों संगा तोची।
कितने आदमी थे?
बस दो आदमी सर।
दो आदमी, एक मामूली खिड़की तोड़ के चोरी नहीं कर सके।
बस वो कोई मामूली खिड़की नहीं सी, वो न्यू टेक विंडो वाले दी लाई हुई मजबूत ते दमदार खिड़की सी, ते उत्तों डिजाइन इतना सोना सी मैं ते देखदा ही रह गया।
न्यू टेक विंडोज, जो भी देखे बस देखदा रह जाए। वधी दमदार हीट सेवर वाइनल ते एल्युमिनियम दिया हर तरह दिया विंडोज, लंबे अरसे तो घट कीमतां ते गारंटी शुदा काम लई मशहूर। न्यू टेक विंडोज, पहुंचो 247 कैरियर ड्राइव यूनिट 6 इन रेक्सडेल, और कॉल मलकीत सिंह 416-687-1360।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स, पिछले लंबे समय तो 15 जैवलिन ड्राइव वुड ब्रिज सोमवार दा आ रहा सी, हुण खुल चुका है 16 इंटरमॉडल ड्राइव ब्रैम्पटन दे CN दे यार्ड दे बिल्कुल लागे। टॉप चॉइस इलेक्ट्रॉनिक्स, फ्रिज स्टोव वाशर ड्रायर तो अलावा हर तरह दे टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ, ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ,
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aji call karo 905-565-9588.
ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਜੀ, ਤੇ ਜਾਂਦੇ ਜਾਂਦੇ ਜਿਹੜਾ ਆ ਗੱਲ ਕਰ ਲਈਏ ਤੁਹਾਡੇ ਨਾਲ ਕਰੋਨੇ ਦੇ ਜਿਹੜੇ ਆ ਜੀ ਰਿਪੋਰਟ ਬਾਰੇ। ਅੰਟਾਰੀਓ ਨੇ ਜਿੱਥੇ ਅੱਜ ਕੱਲ੍ਹ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ 530 ਜਿਹੜੇ ਨੇ ਕੇਸ ਰਿਪੋਰਟ ਕੀਤੇ ਨੇ ਨਵੇਂ ਪਿਛਲੇ 24 ਘੰਟਿਆਂ ਦੇ ਵਿੱਚ, ਅਤੇ ਜਿਵੇਂ ਕਿ 763 ਜਿਹੜੇ ਆ ਜੀ ਉਹ ਠੀਕ ਹੋਏ ਨੇ ਹੁਣ। ਪਰ ਹੁਣ ਇਹਦੇ 'ਚ ਮੇਨ ਗੱਲ ਜਿਹੜੀ ਅੱਜ ਕੱਲ੍ਹ ਚੱਲ ਰਹੀ ਆ, ਉਹ ਚੱਲ ਰਹੀ ਆ ਡੈਲਟਾ ਵੇਰੀਐਂਟ ਦੀ। ਸਾਰੇ ਇਹ ਕਹਿ ਰਹੇ ਆ ਵੀ ਡੈਲਟਾ ਵੇਰੀਐਂਟ ਜਿਹੜਾ ਆ ਉਹ ਵਧੂਗਾ, ਉਹ ਜਿਹੜਾ ਆ ਮੇਨ ਵੇਰੀਐਂਟ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਆ। ਪੀਲ ਦੇ ਵਿੱਚ ਜਿਹੜਾ ਜੀ ਡੈਲਟਾ ਵੇਰੀਐਂਟ ਅਤੇ ਟੋਰਾਂਟੋ ਦੇ ਵਿੱਚ ਹੈਗਾ ਆ, ਇਸ ਕਰਕੇ ਕੱਲ੍ਹ ਤੋਂ ਸਵੇਰੇ 8 ਵਜੇ ਤੋਂ ਜਿਨ੍ਹਾਂ ਨੇ ਵੀ 9 ਤੋਂ ਪਹਿਲਾਂ ਆਪਣੀ ਵੈਕਸੀਨ ਦੀ ਪਹਿਲੀ ਡੋਜ਼ ਲਵਾਈ ਆ ਉਹ ਐਲੀਜੀਬਲ ਹੋ ਜਾਣਗੇ ਦੂਜੀ ਡੋਜ਼ ਦੀ ਬੁਕਿੰਗ ਕਰਨ ਵਾਸਤੇ, ਅਤੇ ਜਿੰਨੀ ਛੇਤੀ ਹੋ ਸਕਦਾ ਉਹ ਤੁਸੀਂ ਕਰ ਸਕਦੇ ਆ। ਪੀਲ ਦੇ ਵਿੱਚ ਜਿਹੜਾ ਐਲਫਾ ਵੇਰੀਐਂਟ ਆ ਉਹ ਘੱਟ ਰਿਹਾ ਆ, ਉਹ 43% ਦੇ ਨੇੜੇ ਤੇੜੇ ਆ ਗਿਆ, ਕਿਸੇ ਵੇਲੇ ਇਹ 75-80% ਦੇ ਜਿਹੜਾ ਜੀ ਨੇੜੇ ਤੇੜੇ ਹੁੰਦਾ ਸੀਗਾ। ਜਿਹੜਾ ਐਪੀਡੀਮੋਲੋਜੀਕਲ ਰਿਪੋਰਟ ਜਿਹੜੀ ਆ 5 ਜੂਨ ਤੱਕ ਵਾਲੀ ਜਿਹੜੀ ਪੀਲ ਰੀਜਨ ਨੇ ਜਿਹੜੀ ਆ ਉਹ ਦਿੱਤੀ ਆ। ਇਹਦੇ ਨਾਲ ਜੇ ਆਪਾਂ ਗੱਲ ਕਰਦੇ ਹਾਂ ਤਾਂ ਬ੍ਰੈਂਪਟਨ ਦੇ ਵਿੱਚ ਇਸ ਵੇਲੇ ਜਿਹੜਾ ਡੈਲਟਾ ਆ ਜਿਹੜਾ ਜਦੋਂ ਪੀਲ ਦੇ ਵਿੱਚ ਜੇ 43% ਨੇੜੇ ਤੇੜੇ ਪਹੁੰਚਿਆ ਹੋਇਆ, ਅਤੇ ਬ੍ਰੈਂਪਟਨ ਦੇ ਵਿੱਚ ਇਹ ਜਿਹੜਾ ਆ ਜੀ 45% ਜਿਹੜਾ ਆ ਐਲਫਾ ਅਤੇ ਡੈਲਟਾ ਦੋਵੇਂ 45-45% ਤੇ ਜਿਹੜੇ ਆ ਇਹ ਪਹੁੰਚੇ ਹੋਏ ਆ, ਜਦੋਂ ਕਿ ਡੈਲਟਾ ਵੇਰੀਐਂਟ ਜਿਹੜਾ ਆ ਉਹ ਮਿਸੀਸਾਗਾ ਦੇ ਵਿੱਚ 40% ਜਿਹੜੇ ਨਵੇਂ ਕੇਸ ਆ ਉਹਨਾਂ ਦੇ ਵਿੱਚ ਇਹ ਜਿਹੜਾ ਆ ਰਿਪੋਰਟ ਕੀਤਾ ਜਾ ਰਿਹਾ ਆ। ਇਸ ਕਰਕੇ ਜ਼ਰੂਰੀ ਆ ਵੀ ਜਦੋਂ ਵੀ ਐਲੀਜੀਬਲ ਹੁੰਦੇ ਆ ਆਪਦੀ ਜਿਹੜੀ ਆ ਉਹ ਵੈਕਸੀਨ ਦੀ ਜਿਹੜੀ ਆ ਉਹ ਬੁੱਕ ਕਰਾਓ ਅਤੇ ਆਪਣਾ ਜਿਹੜਾ ਆ ਇਸ ਨੂੰ ਆਪਾਂ ਸਹੀ ਵਾਲੇ ਪਾਸੇ ਚੰਗੀ ਵਾਲੇ ਪਾਸੇ ਨੂੰ ਜਿੱਧਰ ਨੂੰ ਹੁਣ ਟਰੈਂਡ ਚੱਲ ਰਿਹਾ ਆ ਉਹ ਟਰੈਂਡ ਦੇ ਵਿੱਚ ਕੋਈ ਚੇਂਜ ਨਾ ਆ ਜੇ, ਰੀਓਪਨਿੰਗ ਜਿਹੜੀ ਆ ਹੋਵੇ, ਬਿਜ਼ਨਸ ਫੇਰ ਖੋਲ੍ਹਣ ਅਤੇ ਜਿਨ੍ਹਾਂ ਦਾ ਵੀ ਰੋਟੀ ਪਾਣੀ ਪਿਛਲੇ ਕੁਛ ਸਮੇਂ ਤੋਂ ਜਿਹੜਾ ਆ ਉਹ ਔਖਾ ਹੋਇਆ ਸੀਗਾ ਉਹ ਆਪਦਾ ਰੋਟੀ ਪਾਣੀ ਜਿਹੜਾ ਆ ਜੀ ਉਹ ਉੱਧਰ ਨੂੰ ਖੋਲ੍ਹ ਕੇ ਅਤੇ ਉਹ ਚੱਲੇ, ਇਕੋਨਮੀ ਵਧੇ ਅਤੇ ਕੰਮ ਕਾਰ ਜਿਹੜੇ ਆ ਖੁੱਲ੍ਹਣ। ਇਸ ਵੇਲੇ 60 ਜਿਹੜੇ ਆ ਮਰੀਜ਼ ਨੇ ਜਿਹੜੇ ਕੋਵਿਡ ਨਾਲ ਰਿਲੇਟਡ ਉਹ ਇਸ ਵੇਲੇ ਐਡਮਿਟ ਨੇ ਹੋਸਪਿਟਲ ਦੇ ਵਿੱਚ, ਜਦੋਂ ਕਿ ਐਵਰੇਜ 7 ਦਿਨਾਂ ਦੀ ਹੋਸਪਿਟਲਾਈਜੇਸ਼ਨ ਰੇਟ ਜਿਹੜਾ ਅਪੀਲ ਦਾ ਉਹ 4 ਐਡਮਿਸ਼ਨਸ ਇੱਕ ਦਿਨ ਦੀਆਂ ਰਹਿ ਗਈਆਂ ਨੇ। ਆਰੀ ਫੈਕਟਰ 0.8 ਜਿਹੜਾ ਕਿ ਚੰਗੀ ਗੱਲ ਆ, ਅਜੇ ਵੀ ਜਿਹੜੀ ਆ ਉਹ ਇੱਕ ਤੋਂ ਥੱਲੇ ਥੱਲੇ ਆ, ਜਿੰਨਾ ਚਿਰ ਇੱਕ ਤੋਂ ਥੱਲੇ ਆ ਉਨਾ ਹੀ ਵਧੀਆ ਆ। ਜਿਹੜੀ ਆ ਜੀ ਪੋਜ਼ਿਟਿਵਿਟੀ ਰੇਟ 23 ਮਈ ਤੋਂ ਲੈ ਕੇ 29 ਮਈ ਤੱਕ ਦਾ ਉਹ 8.4% ਆ ਅਪੀਲ ਦਾ। ਜੇ ਬਰੈਂਪਟਨ ਦੀ ਗੱਲ ਕਰਦੇ ਹਾਂ ਤਾਂ ਬਰੈਂਪਟਨ ਦਾ 5 ਜੂਨ ਤੱਕ ਦਾ ਜਿਹੜਾ ਪੋਜ਼ਿਟਿਵਿਟੀ ਰੇਟ ਆ ਉਹ 7% ਆ, ਮਿਸੀਸਾਗਾ ਦਾ 5.6% ਅਤੇ ਪੀਲ ਦਾ 6.2% ਆ। ਬੜੀ ਚੰਗੇ ਤਰੀਕੇ ਦੇ ਨਾਲ ਆਪਾਂ ਜਿਹੜੇ ਆ ਇਸ ਪਾਸੇ ਨੂੰ ਆ ਰਹੇ ਹਾਂ। ਜੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਪੀਲ ਦੇ ਵਿੱਚ ਇਸ ਵੇਲੇ ਜਿਹੜੇ ਪੈਂਡਿੰਗ ਨੇ ਉਹ 642 ਨੇ। ਟੋਟਲ ਕੇਸ ਹੁਣ ਤੱਕ 110,745, ਜਿਨ੍ਹਾਂ ਦੇ ਵਿੱਚੋਂ ਕਿ 109,329 ਜਿਹੜੇ ਉਹ ਰਿਕਵਰਡ ਜਿਹੜੇ ਰਿਪੋਰਟ ਹੋ ਚੁੱਕੇ ਨੇ, ਜਦੋਂ ਕਿ 774 ਜਿਹੜੇ ਨੇ ਉਹਨਾਂ ਦੀ ਜਿਹੜੀ ਆ ਉਹ ਮੌਤ ਰਿਪੋਰਟ ਕੀਤੀ ਗਈ ਆ। 642 ਜਿਹੜੇ ਨੇ ਕੇਸ ਐਕਟਿਵ ਨੇ ਪੀਲ ਦੇ ਵਿੱਚ, ਇਹਨਾਂ ਦੇ ਵਿੱਚੋਂ ਜਿਹੜੀ ਮਜੋਰਿਟੀ ਆ ਜੀ ਉਹ ਹੈਗੇ ਨੇ 50 ਸਾਲ ਤੋਂ ਛੋਟੇ। 642 ਦੇ ਵਿੱਚੋਂ ਜੇ ਵੇਖਿਆ ਜਾਵੇ ਤਾਂ ਇਹ 463 ਕੇਸ ਜਿਹੜੇ ਆ ਉਹ 50 ਸਾਲ ਤੋਂ ਛੋਟੀ ਉਮਰ ਵਾਲੇ ਲੋਕਾਂ ਦੇ ਵਿੱਚ ਨੇ ਜਿਹੜੇ ਐਕਟਿਵ ਨੇ ਅਜੇ ਪੀਲ 'ਚ। ਧਿਆਨ ਅਤੇ ਉਹੀ ਜਿਹੜੀ ਆ ਏਜ ਗਰੁੱਪ ਜਿਹੜੇ ਆ ਜੀ ਉਹ ਮੋਬਾਈਲ ਵੀ ਜ਼ਿਆਦਾ ਨੇ। ਇਸ ਕਰਕੇ ਜਿੱਥੇ ਡੈਲਟਾ ਵੇਰੀਐਂਟ ਦੀ ਗੱਲ ਚੱਲ ਰਹੀ ਆ ਉੱਥੇ ਏਜ ਗਰੁੱਪ ਦੇ ਹਿਸਾਬ ਨਾਲ ਜੇ ਵੇਖੀਏ ਤਾਂ ਸਭ ਤੋਂ ਜ਼ਿਆਦਾ ਕੇਸ 50 ਤੋਂ ਛੋਟੀ ਉਮਰ ਦੇ ਨੇ। ਬੜੇ ਹੀ ਧਿਆਨ ਨਾਲ ਰੱਖਣ ਦੀ ਲੋੜ ਆ। ਜਦੋਂ ਜਦੋਂ ਜਿਹੜੀ ਜਿਹੜੀ ਵੈਕਸੀਨ ਜਿਹੜੀ ਆ ਉਹ ਗੱਲ ਚੱਲ ਰਹੀ ਆ ਉਵੇਂ ਉਵੇਂ ਜਿਹੜੀ ਆ ਉਹ ਤੁਹਾਨੂੰ ਲੈ ਲੈਣੀ ਚਾਹੀਦੀ ਆ। ਇੱਕ ਰਿਪੋਰਟਡ ਜਿਹੜੀ ਆ ਰਿਕਾਰਡਡ ਕਮਰਸ਼ੀਅਲ ਬ੍ਰੇਕ 'ਤੇ ਵਾਪਸ ਆਉਂਦੇ ਹਾਂ ਜੀ।
ਸਭਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰ ਜੀ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਬਿਲਕੁਲ ਜੀ, ਜਸਵੀਰ ਹੁੰਦਲ ਹੁਣ ਨਾਲ ਸੰਪਰਕ ਕਰ ਸਕਦੇ ਹੋ ਜੇ ਕਰਜ਼ੇ ਤੋਂ ਜਿਹੜਾ ਛੁਟਕਾਰਾ ਪਾਉਣਾ ਚਾਹੁੰਦੇ ਹੋ ਅਤੇ ਤੁਹਾਡੇ ਕੋਲੋਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ। ਕਾਨੂੰਨੀ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਆ ਉਹ ਮਦਦ ਕਰਦੇ ਨੇ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ। ਤੁਸੀਂ ਆਪਦੀ ਫੀਡਬੈਕ ਦੇਣ ਵਾਸਤੇ ਸਾਨੂੰ ਕਾਲ ਕਰ ਸਕਦੇ ਹਾਂ 416-616-4320 ਜਾਂ 416-835-6355 'ਤੇ। ਅਗਲੇ ਐਤਵਾਰ ਨੂੰ ਫਿਰ ਮਿਲਣ ਨਾਲ ਸਾਨੂੰ ਦੋ ਛੁੱਟੀਆਂ। ਤੁਸੀਂ ਜਿਹੜੇ ਆ ਜੀ ਸੇਫ ਰਹੋ ਅਤੇ ਪਬਲਿਕ ਹੈਲਥ ਦੀਆਂ ਜਿਹੜੀਆਂ ਆ ਉਹ ਗਾਈਡਲਾਈਨਸ ਨੂੰ ਮੰਨਦੇ ਰਹੋ। ਧੰਨਵਾਦ, ਸਤਿ ਸ੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
चार बेडरूम सेमी डिटैच घर, फिनिश बेसमेंट, दो बेडरूम अटैच गिराज, 45 मिनट मिसेस सागा से थेरोल्ड के इलाके में। ये सेमी डिटैच घर बिल्कुल साफ, 7,50,000 के अंदर अंदर कीमत 647-302-8589, कॉल नाउ। लंदन की इस फैमिली के सानहे के बाद तमाम कम्युनिटी एक प्लेटफॉर्म पे ब्रैम्पटन ने नकाद किया कैंडल लाइट विजिल का, आपसे दरख्वास्त जरूर शामिल होइएगा। मंडे 14 जून को 8 से 9 के दरमियान, गम में हम तमाम एक दूसरे के साथ हैं। मंडे 14 जून 8 से 9 के दरमियान कैंडल लाइट विजिल इन ब्रैम्पटन।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
कोविड 19 से हमने ये सीखा है कि एक छोटी सी चीज कितनी तेजी से फैल सकती है, एक उठती लहर की तरह। अगर हम में से ज्यादातर लोग वैक्सीन लगवा लें तो हम एक बड़ी लहर शुरू कर सकते हैं, कनाडा के लोगों की लहर, जो हमें अपने प्यारी जगहों और अपने प्यारों के पास लौटने में मदद करेगी। हम सब वैक्सीन लगवा कर मदद कर सकते हैं। canada.ca/covidvaccine पर मजीद जानें। हुकूमत कनाडा की तरफ से एक पैगाम।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नु कॉल करो 416-655-2000।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया।